किसे को मुकुल साज कोई ना लखड़ लख चले इनकलाब आए लखड़ लख चले इनकलाब आए अरश फर्श दी मिट्टी अडाउन वाला मेरे सोने शहीदां दे खून उत्ते ते कोई भी जम्मिया तूड़नी पौन वाला पौन वाला
गगन त मामा भाजियो परियो निशाने का खेत जो मांडियो सूरमा अब जूझन को
लाया बूटा पंचम गुरु ने आप शहादत है सिखा की इस बूटे दी सदा इबादत है सिखा की इस बूटे दी सदा इबादत है
ओ नार जुलम दी लड़ना सदा कानून शहीदा दा ਬਿਰਥਾ ਕਦੇ ਨਾ ਜਾਵੇ ਟੁੱਲੀਆ ਖੂਨ ਸ਼ਹੀਦਾਂ ਦਾ ਬਿਰਥਾ ਕਦੇ ਨਾ ਜਾਵੇ ਟੁੱਲੀਆ ਖੂਨ ਸ਼ਹੀਦਾਂ ਦਾ
ਲਾਇਆ ਬੂਟਾ ਪੰਚਮ ਗੁਰੂ ਨੇ ਆਪ ਸ਼ਹਾਦਤ ਹੈ ਸਿੱਖਾਂ ਕੀਤੀ ਇਸ ਬੂਟੇ ਦੀ ਸਦਾ ਇਬਾਦਤ ਹੈ ਸਿੱਖਾ ਕੀਤੀ ਇਸ ਮੁੰਡੇ ਦੀ ਸਦਾ ਇਬਾਦਤ ਹੈ
ਓ ਨਾਲ ਜ਼ੁਲਮ ਦੀ ਲੜਨਾ ਸਦਾ ਕਾਨੂੰਨ ਸ਼ਹੀਦਾਂ ਦਾ ਬਿਰਥਾ ਕਦੇ ਨਾ ਜਾਵੇ ਢੁੱਲੀਆ ਖੂਨ ਸ਼ਹੀਦਾਂ ਦਾ ਬਿਰਥਾ ਕਦੇ ਨਾ ਜਾਵੇ ਢੁੱਲੀਆ ਖੂਨ ਸ਼ਹੀਦਾਂ ਦਾ
ਸ਼੍ਰੀ ਗੁਰੂ ਤੇਗ ਬਹਾਦਰ ਬਣ ਸੰਸਾਰ ਦੇ ਚਾਦਰ ਗਏ ਸ਼੍ਰੀ ਗੁਰੂ ਤੇਗ ਬਹਾਦਰ ਬਣ ਸੰਸਾਰ ਦੇ ਚਾਦਰ ਗਏ
ਉਹ ਕਰਕੇ ਸਾਖਾ ਦਿੱਤਾ ਦੱਸ ਜਨੂਨ ਸ਼ਹੀਦਾਂ ਦਾ ਬਿਰਥਾ ਕਦੇ ਨਾ ਜਾਵੇ
ਛਠਮ ਗੁਰੂ ਤੇ ਦਸਮ ਗੁਰੂ ਨੇ ਤੇਗ ਉਠਾਈ ਹੈ ਵਿੱਚ ਜੰਗ ਦੇ ਦਿਓ ਸ਼ਹਾਦਤ ਜਾ ਸਿਖਾਈ ਹੈ ਵਿੱਚ ਜੰਗ ਦੇ ਦਿਓ ਸ਼ਹਾਦਤ ਜਾ ਸਿਖਾਈ ਹੈ
ਓ ਮਹਿੰਗਾ ਮੁੱਲ ਚੁਕਾਇਆ ਸਿੱਖੀ ਦੀਆਂ ਖਰੀਦਾਂ ਦਾ
ਲਾਲ ਦਸਮ ਸੰਤ ਗੁਰੂ ਦੇ ਓਏ ਮਾਂ ਗੁਜਰੀ ਦੇ ਪੋਤੇ ਸੀ लाल दसम सत गुरु दे मां गुजरी दे पोते सी
ओ थरे चरण पाया पूरा मुल अमीता दा फिर थकदे ना जावे दुनिया खून शहीदा दा फिर थकदे ना जावे दुनिया खून शहीदा दा
मती दास दे सती दास दी मैं ते आला जो मनी सिंह ते तारू सिंह दी भूलिया वाला जो मनी सिंह ते तारू सिंह दी भूलिया वाला जो
ओ पापा दीप सिंह जी वरगे अमर मोरी दादा फिर थकदे ना जावे दुनिया खून शहीदा दा फिर थकदे ना जावे दुनिया खून शहीदा दा
शहीद कोई गिनती ना होवे जी करके यतन पंकिया छंदा विच परोवे जी करके यतन पंकिया छंदा विच परोवे जी
ओ कैम सदा गुरजंट सिंह जनून शहीद दा
बिरथा कदे ना जावे
फिर थकदे ना जावे दुनिया खून शहीदा दा
नह सीतलंग चंद्र देव है नह सीतलंग बावन चंदन है नह सीतलंग सीत और तेन नानक सीतलंग साध सवजन चंद्रमा उत्ते अत दी ठंड हुंदी है बावन चंदन भाव चिट्टा चंदन ओ भी बड़ा ठंडा दरख्त मन्या गया सर्दी दी रुत जदों पोह माघ दे दिन हुंदे आ अत दा पाला ते अत दा ककर पै रिहा हुंदा साहिब कहिंदे ना ते चंद्रमा दी ठंड ने तैनूं ठंडिया करना ही ना बावन चंदन ने तप दे सड़दे मानू ठंडिया करना ही ना सर्दी दी रुत ने रिज दे मानू ठंडिया करना नानक सीतलंग साध
सवजन
जो किसे रब दे प्यारे दे कोल बह के ठंड प्राप्त हुंदी है
वाहिगुरु जी
भाव जो सानू सत संगत विचों ठंड प्राप्त हुंदी है और नी किते हुंदी मैं तुहाडे ते अपने भाग सवले समझदा जिन्हां नूं इह कलयुग दे भयानक समय अंदर संगत दीआं सुभा घड़ियां दा समां प्राप्त होया पट जालप गुरु अमरदास महाराज दी महिमा नूं दर्शाउंदे होए बड़े सुंदर बचन बाणी च करदे हन चरण तां प्रसक्यथ चरण गुर अमर पौर रहि हथ तां प्रसक्यथ हथ लगै गुर अमर पै जिहि तां प्रसक्यथ जिहि गुर अमर पणिजै नैण तां प्रसक्यथ नैण गुर अमर पखिजै सरवण तां प्रसक्यथ सरवण गुर अमर सुणिजै सक्यथ सो हियो जित ही बसै गुर अमरदास निज जगत पित सक्यथ सो सिर जल भणे जो सिर नवे गुर अमर नित ओ चरण सफले हन जिहड़े गुरु दे द्वार नूं चल के आउंदे हन ओ हाथ सफले जेडे गुरु दे आके चरणा नूं लगदे आ ओ जेबा सफली जेड़ी गुरु दे गुण गाउंदी आ ओ नैन पवित्रा जेड़े गुरु दे दर्शन करदे आ ओ कन सफले आ जेड़े गुरु दे वचन सुनदे आ ओ हिरदा सफला जेड़ा अंदरों वाहिगुरु दा सिमरन करदा ओ मस्तक भी सफला है जेड़ा गुरु अमरदास जी नूं आके झुकदा तो आप भागा वाले दे बड़ी बड़ी दूर तो संगतां इस समागम विच हाजरी भर रहे आ मैं धन्नवाद करदा सारियां संगतां दा जीओ आया आओ सारी संगत एक बार साहिब गुरु ग्रंथ साहिब जी नूं प्यार सहित शीश झुकाओ ते गज के आखो जी
वाहिगुरु जी का खालसा
वाहिगुरु
जी की फतह।
साडे तों पहलां भाई साहिब जी सिंह जी लुधियाणे वाले आप जी नूं बड़े सुंदर बचना दे नाल निहार कर रहे सी और सानू बड़ियां ओ गुरमत दियां जो साडे जिंदगी च पार उतारा करन वालियां गल्लां आप दे नाल सांझियां करके गए आ। उहनां नाम दी गल कीती आ। अज आपां इत्थे सतगुर पातशाह दी हजूरी च आए आ। सिंघो अज परण करके जायो ਵੀ ਆਪਾਂ ਇੱਥੋਂ ਗੁਰਸਿੱਖਾਂ ਵਾਲਾ ਜੀਵਨ ਬਣਾ ਕੇ ਜਾਣਾ ਗੁਰਸਿੱਖਾਂ ਵਾਲਾ ਤੇ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ ਗੁਰਸਿੱਖ ਭਲਕੇ ਉੱਠ ਕੇ
ਅੰਮ੍ਰਿਤ ਵੇਲੇ
ਸਰਨ ਵੰਦਾ ਸਾਧ ਗੁਰਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਸਰਨ ਵੰਦਾ
ਗੁਰ
ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕਰ
ਗੁਰਬਾਣੀ
ਗੁਰਬਾਣੀ ਦੇ ਪ੍ਰੀ ਸੁਣਨ ਦਾ ਸ਼ੰਕਾ ਮਨੋ ਉੱਟ ਮਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ
ਕਿਰਤ ਵਿਰਤ
ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕੇ ਵੇਖੋ ਸਿੱਖ ਦਾ ਕਿੱਡਾ ਉੱਚਾ ਸੁੱਚਾ ਜੀਵਨ ਹੈ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹੋਂ ਚਲੰਦਾ ਗੁਰਮੁਖ ਗਾਡੀ ਰਾਹੋਂ ਚਲੰਦਾ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਮਹਾਰਾਜ ਸਿੱਖ ਦੇ ਜੀਵਨ ਦਾ ਨਕਸ਼ਾ ਗੁਰਬਾਣੀ ਰਾਹੀਂ ਖਿੱਚਦੇ ਆ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਖ ਪਾਪ ਜੋਖ ਲੈ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਜ਼ਿੰਦਗੀ ਜਾ ਤੋਏ ਪਰਨ ਕਰਕੇ ਜਾਓ ਵੀ ਸਾਡਾ ਅੰਮ੍ਰਿਤ ਵੇਲਾ ਕਦੇ ਨਾ ਖੁੰਝੇ ਜੇ ਕੋਈ ਆਖੇ ਮੇਰੇ ਘਰ ਵਿੱਚੋਂ ਕਲੇਸ਼ ਨਿਕਲ ਜਾਣ ਮੇਰੀਆਂ ਸਾਰੀਆਂ ਬਿਮਾਰੀਆਂ ਕੱਟੀਆਂ ਜਾਣ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਵਾਂ ਮੈਨੂੰ ਉਹਦੇ ਵਿੱਚ ਹੀ ਸਫਲਤਾ ਪ੍ਰਾਪਤ ਹੋਵੇ ਮੇਰੀ ਆਉਣ ਵਾਲੀ ਘੜੀ ਉਹ ਖੁਸ਼ੀਆਂ ਭਰੀ ਹੋਵੇ ਮੇਰਾ ਹਿਰਦਾ ਹਰ ਟਾਈਮ ਕੌਲ ਫੁੱਲ ਵਾਂਗੂ ਖਿੜਿਆ ਰਵੇ ਮੇਰਾ ਲੋਕ ਤੇ ਪ੍ਰਲੋਕ ਵੀ ਸਹੇਲਾ ਹੋ ਜਾਏ ਫਿਰ ਸਿੰਘੋ ਇੱਕੋ ਇੱਕ ਕਰਮ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਾਰ ਕਰਿਆ ਕਰੋ ਗੁਰੂ ਦੀ ਬਾਣੀ ਦਾ ਜਾਪ ਕਰਿਆ ਕਰੋ ਜੋ ਸਿੱਖ ਗੁਰ ਕੀ ਬਾਣੀ ਗਾਵੈ ਜੀਵਨ ਮੁਕਤ ਪਦਾਰਥ ਪਾਵੇ ਮੂੰਹ ਮੰਗੀਆਂ ਮਰਾਦਾਂ ਉਹਨੂੰ ਗੁਰੂ ਦੇ ਦੁਆਰੇ ਤੋਂ ਮਿਲਣਗੀਆਂ ਆਓ ਮੈਂ ਤੁਹਾਡੀ ਸਿਆ ਵਿੱਚ ਅੱਜ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਪ੍ਰਸੰਗ ਰੱਖਣ ਲੱਗਾ ਅਬਦਾਲੀ ਦੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਸਾਹਿਬ ਦਾ ਅਪਮਾਨ ਹੋਣ ਲੱਗਾ ਇਹਦੇ ਪ੍ਰਤੀਕਰਨ ਵਿੱਚ ਖਾਲਸੇ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਦਾ ਪ੍ਰਣ ਕਰ ਲਿਆ ਆਓ ਇਤਿਹਾਸ ਦੇ ਇਸੇ ਹੀ ਪੰਨੇ ਦੀ ਵਾਕਫੀਤ ਲੈ ਲਈਏ ਬਾਬਾ ਦੀਪ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਵਿਖੇ ਪਹੁ ਪਿੰਡ ਵਿੱਚ ਹੋਇਆ ਉਦੋਂ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਨਹੀਂ ਸੀ ਜੇ ਬਣਿਆ ਉਦੋਂ ਜ਼ਿਲ੍ਹਾ ਲਾਹੌਰ ਸੀ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿਹਨੇ ਸਿੱਖੀ ਵਿੱਚ ਵੱਧ ਚੜ੍ਹ ਕੇ ਹਿੱਸਾ ਨਹੀਂ ਪਾਇਆ ਪਰ ਜਿੰਨਾ ਲਗਾਓ ਗੁਰੂ ਨਾਨਕ ਲੇਵਾ ਸਿੱਖਾਂ ਦੇ ਨਾਲ ਤੇ ਗੁਰੂ ਗੋਬਿੰਦ ਸਿੰਘ ਦੇ ਪੰਥ ਦੇ ਨਾਲ ਜਿੰਨਾ ਉਹਨਾਂ ਦਾ ਲਗਾਓ ਸੀ ਬਹੁਤ ਘੱਟ ਬੰਦਿਆਂ ਦਾ ਹੋਏਗਾ ਬਾਬਾ ਦੀਪ ਸਿੰਘ ਦੇ ਪਿਤਾ ਦਾ ਨਾਂ ਸੀ ਭਗਤਾ ਅੰਮ੍ਰਿਤ ਛਕ ਕੇ ਉਹ ਭਗਤ ਸਿੰਘ ਜੀ ਬਣੇ ਉਹਨਾਂ ਦੀ ਮਾਤਾ ਦਾ ਨਾਂ ਸੀ ਮਾਤਾ ਜਿਉਣੀ ਮਾਤਾ ਪਿਤਾ ਉਮਰ ਸੀਧਾ ਹੁੰਦੇ ਜਾ ਰਹੇ ਆ ਸ਼ਾਇਦ ਘਰ ਦੇ ਵਿੱਚ ਔਲਾਦ ਨਾ ਹੋਵੇ ਆਂਦੇ ਕਿਸੇ ਮਹਾਂਪੁਰਸ਼ ਦੇ ਕੋਲੋਂ ਅਰਦਾਸ ਕਰਾਈ
ਵਾਹਿਗੁਰੂ
ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਉਹਦਾ ਨਾਮ ਉਹਨਾਂ ਦੀਪਾ ਰੱਖਿਆ। ਦੀਪਾ ਅਰਥ ਦੀਪਕ ਤੋਂ ਬਣਦਾ ਰੋਸ਼ਨੀ ਦਾ ਪ੍ਰਤੀਕ। ਬਾਬਾ ਦੀਪ ਸਿੰਘ ਦਾ ਇਤਿਹਾਸ ਜਦੋਂ ਤੁਸੀਂ ਸੁਣੋਗੇ ਨਾ, ਤੁਹਾਨੂੰ ਨਾਲ ਨਾਲ ਇਹ ਵੀ ਚੇਤਾ ਆਏਗਾ ਵੀ ਜਿਹਨਾਂ ਤੁਹਾਨੂੰ ਪਹਿਲਾਂ ਬਾਬਾ ਦੀਪ ਸਿੰਘ ਦਾ ਇਤਿਹਾਸ ਸੁਣਾਇਆ ਹੋਏਗਾ ਨਾ, ਉਹ ਮੁੱਢ ਤੋਂ ਲੈ ਕੇ ਨਹੀਂ ਸੁਣਾਇਆ ਹੋਏਗਾ। ਉਹਨਾਂ ਦੀ ਸ਼ਹਾਦਤ ਦੀ ਗੱਲ ਕਰਕੇ ਅਸੀਂ ਬਸ ਕਰ ਜਾਂਦੇ ਹਾਂ, ਪਰ ਜਿਹੜਾ ਉਹਨਾਂ ਦਾ ਮੁੱਢਲਾ ਜੀਵਨ ਸੀ ਨਾ, ਉਹ ਕਿੱਡਾ ਮਹਾਨ ਸੀ, ਉਹਦੀ ਜਾਣਕਾਰੀ ਲੈਣੀ ਵੀ ਅਤਿ ਜ਼ਰੂਰੀ ਹੈ। ਬਾਬਾ ਦੀਪ ਸਿੰਘ ਦਾ ਆਗਮਨ ਇੱਕ ਬੜੇ ਹੀ ਗਰੀਬ ਪਰਿਵਾਰ ਵਿੱਚ ਹੋਇਆ। ਸ਼ਾਇਦ ਪਰਮੇਸ਼ਰ ਨੇ ਇਸ ਗੱਲ ਦਾ ਵੀ ਮਾਣ ਤੋੜਿਆ ਵੀ ਜਿਹੜੇ ਵੱਡੇ ਵੱਡੇ ਲੋਕ ਆਉਂਦੇ, ਜੇ ਸਾਡੇ ਕੋਲ ਧਨ ਨਾ ਹੁੰਦਾ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਸੀ ਉਸਰ ਸਕਦੇ, ਜੇ ਅਸੀਂ ਮਿਹਨਤ ਨਾ ਕਰਦੇ ਤੇ ਕੁਝ ਨਹੀਂ ਸੀ ਬਣ ਸਕਦੇ। ਸਿੱਖੋ, ਜਿਹੜਾ ਵੀ ਜੀਵ ਜਗਤ ਵਿੱਚ ਆਉਂਦਾ ਨਾ, ਆਪਣੀ ਕਰਮ ਗਤੀ ਨਾਲ ਲਿਖ ਕੇ ਆਉਂਦਾ, ਪਤਾ ਨਹੀਂ ਉਹਨੇ ਵੱਡਿਆਂ ਹੋ ਕੇ ਕੀ ਬਣਨਾ ਹੁੰਦਾ। ਉਹਨਾਂ ਦੀ ਮਾਂ ਮਾਤਾ ਜਿਉਣੀ ਨੇ ਆਪਣੇ ਪੁੱਤਰ ਉਸ ਦੀਪੇ ਨੂੰ ਕਿਸ ਤਰ੍ਹਾਂ ਗੁਰਮਤ ਦੀ ਗੁੜਤੀ ਦਿੱਤੀ, ਕਿਸ ਤਰ੍ਹਾਂ ਉਹਨਾਂ ਨੂੰ ਬਾਣੀਆਂ ਕੰਠ ਕਰਾਈਆਂ, ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਮਾਂ ਬਾਬਾ ਦੀਪ ਸਿੰਘ ਦੀ ਉਹਦਾ ਜੀਵਨ ਕਿਸ ਤਰ੍ਹਾਂ ਸਵਾਰ ਰਹੀ ਹੈ, ਬੜੀਆਂ ਪਿਆਰੀਆਂ ਲੈਣਾ, ਇੱਕ ਇੱਕ ਲੈਣ ਇੱਕ ਇੱਕ ਬੰਦ ਕਵਿਤਾ ਦਾ ਸੁਣਨ ਵਾਲਾ ਜੇ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਉਹ ਜ਼ਰਮ ਦੀ ਕਹਾਣੀ।
ਪਹੁਵਿੰਡ ਪਿੰਡ ਵਿੱਚ ਹੋਈਆਂ ਰੁਸ਼ਨਾਈਆਂ ਜੀ,
ਪਹੁਵਿੰਡ ਪਿੰਡ ਵਿੱਚ ਹੋਈਆਂ ਰੁਸ਼ਨਾਈਆਂ ਜੀ,
ਸਾਰੀਆਂ ਦੇਣ ਪੈ ਵਧਾਈਆਂ ਜੀ,
ਸਾਰੇ ਲੋਕੀ ਆਣ ਦੇਣ ਪੈ ਵਧਾਈਆਂ ਜੀ।
ਨਿੱਕੇ ਵੱਡੇ ਸਭ ਕਰ ਰਹੇ ਸਤਿਕਾਰ ਨੇ,
ਧੰਨ ਮਾਂ ਜੀ ਹੋਣੀ ਪਿਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ, ਧੰਨ ਮਾਂ ਜੀ ਹੋਣੀ ਪਿਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ। ਜਿਹੜੀ ਬੜੇ ਚਿਰਾਂ ਤੋਂ ਸੀ ਪੁੱਤ ਮਾਂਜੋ ਸੱਖਣੀ, ਹੋ ਗਈ ਹੈ ਕੁੱਖ ਮਾਂ ਜਿਉਣੀ ਦੀ ਸੁਲੱਖਣੀ।
ਅੱਜ ਸਾਡੇ ਉੱਤੇ ਹੋਈ ਰਹਿਮਤ ਗੁਰਾਂ ਦੀ, ਅੱਜ ਸਾਡੇ ਉੱਤੇ ਹੋਈ ਰਹਿਮਤ ਗੁਰਾਂ ਦੀ, ਸੋਹਣੇ ਮੁੱਖੜੇ ਨੂੰ ਸੋਹਣੇ ਮੁੱਖੜੇ ਨੂੰ ਚੁੰਮਦੇ ਆ ਵਾਰ ਵਾਰ ਨੇ।
ਧੰਨ ਮਾਂ ਜੀ ਮਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ, ਧੰਨ ਮਾਂ ਜੀ ਹੋਣੀ ਪਿਤਾ ਮਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ।
ਜਿੰਦੜੀ ਹੈ ਮੁਕਤ ਪ੍ਰਾਣੀ ਦੀ, ਗੁੜਦੀ ਹੈ ਦਿੱਤੀ ਮਾਤਾ ਜੀ ਨੇ ਗੁਰਬਾਣੀ ਦੀ,
ਹੁੰਦੀ ਕਿਵੇਂ ਜਿੰਦੜੀ ਹੈ ਮੁਕਤ ਪ੍ਰਾਣੀ ਦੀ, ਗੁੜਦੀ ਹੈ ਦਿੱਤੀ
ਪਵ ਸਾਗਰ ਦੇ ਵਿੱਚ ਡੁੱਬਦੇ ਬੇੜੇ ਨੂੰ, ਪਵ ਸਾਗਰ ਦੇ ਵਿੱਚ ਡੁੱਬਦੇ ਬੇੜੇ ਨੂੰ ਮੋਢਾ ਲਾ ਕੇ ਕਿੰਗ ਸਤਿਗੁਰੂ ਲਾਉਂਦੇ ਪਾਰ ਨੇ।
ਧੰਨ ਮਾਂ ਜੀ ਹੋਣੀ ਪਿਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ, ਧੰਨ ਮਾਂ ਜੀ ਹੋਣੀ ਪਿਤਾ ਭਾਈ ਭਗਤਾ ਜੀ ਪੁੱਤ ਬੜੇ ਪਿਆਰ ਨਾਲ ਮਾਤਾ ਗੋਦੀ ਚ ਬਿਠਾਉਂਦੇ ਨੇ, ਬਾਜਾਂ ਵਾਲੇ ਮਾਹੀ ਦੀਆਂ ਸਾਖੀਆਂ ਸੁਣਾਉਂਦੇ ਨੇ।
ਬੜੇ ਪਿਆਰ ਨਾਲ ਮਾਤਾ ਗੋਦੀ ਚ ਬਿਠਾਉਂਦੇ ਨੇ, ਬਾਜਾਂ ਵਾਲੇ ਮਾਹੀ ਦੀਆਂ ਸਾਖੀਆਂ ਸੁਣਾਉਂਦੇ ਨੇ।
ਬੜੇ ਪਿਆਰ ਨਾਲ ਮਾਤਾ ਗੋਦੀ ਚ ਬਿਠਾਉਂਦੇ ਨੇ, ਪਾਜਾ ਵਾਲੇ ਮਾਹੀ ਦੀਆਂ ਸਾਖੀਆਂ ਸੁਣਾਉਂਦੇ ਨੇ
ਦੁਖੀਆਂ ਦੇ ਹਮ ਦਰਦੀਆਂ ਬਣਦੇ ਨੇ ਗੁਰੂ ਕਲਗੀਆਂ ਵਾਲੇ ਗੁਰੂ ਕਲਗੀਆਂ ਵਾਲੇ ਸੱਚੀ ਸਰਕਾਰ ਨੇ
ਧੰਨ ਮਾਜਿਉਣੀ ਪੀਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਤਾਰ ਨੇ ਧੰਨ ਮਾਜਿਉਣੀ ਪੀਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦੱਸਿਆ ਦੇਹੀ ਦੇ ਵਿੱਚ ਪੰਜ ਜੋ ਵਿਕਾਰ ਨੇ ਕੰਮ ਤੇ ਕ੍ਰੋਧ ਲੋਭ ਮੋਹ ਹੰਕਾਰ ਨੇ
ਕਾਇਆ ਸਾਡੀ ਗਾਲ ਦੇ ਨੇ ਹੂੰ ਪੰਜ ਵੈਰੀ ਕਾਇਆ ਸਾਡੀ ਗਾਲ ਦੇ ਨੇ ਹੂੰ ਪੰਜ ਵੈਰੀ ਬਾਣੀ ਪੜ ਪੜ ਪੰਜੇ ਵਿਕਾਰ ਮਾਰਨੇ
ਧੰਨ ਮਾਜਿਉਣੀ ਪੀਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਤਾਰ ਨੇ ਧੰਨ ਮਾਜਿਉਣੀ ਪੀਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਤਾਰ
ਜੀ ਪੁੱਤ
ਦੀਪ ਸਿੰਘ ਦਿੱਤਾ ਜਿਨ੍ਹਾਂ
ਨੂੰ ਦਤਾਰ ਨੇ ਜੀ ਪੁੱਤ
ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਤਾਰ ਨੇ
ਮਾਂ ਚਾਵੇ ਪੁੱਤਰ ਨੂੰ ਸਾਧ ਬਣਾ ਦੇ ਮਾਂ ਚਾਵੇ ਪੁੱਤਰ ਨੂੰ ਸੂਰਮਾ ਬਣਾ ਦੇ ਮਾਂ ਚਾਵੇ ਤੇ ਪੁੱਤਰ ਨੂੰ ਖੂਨੀ ਬਣਾ ਦੇ ਪਹਿਲੀ ਮਾਸਟਰ ਬੱਚੇ ਦੀ ਮਾਂ ਹੈ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਸੀ ਨਾ ਵੇ ਪੁੱਤ ਫਰੀਦਾ ਸਾਰੀ ਦਿਹਾੜੀ ਨਿਆਣਿਆਂ ਨਾਲ ਖੇਡਦਾ ਰਹਿਣਾ ਕਿਤੇ ਅੱਲਾ ਦੀ ਨਮਾਜ਼ ਹੀ ਪੜ੍ਹ ਲਿਆ ਕਰ ਅੰਮਾ ਅੱਲਾ ਨਮਾਜ਼ ਪੜ੍ਹਿਆ ਕੋਈ ਦਿੰਦਾ ਵੀ ਆ ਸਿਆਣੀ ਨੇ ਮਾਂ ਨੇ ਆਖਿਆ ਅੱਲਾ ਬਹੁਤ ਕੁਝ ਦਿੰਦਾ ਅੰਮਾ ਕੀ ਦਿੰਦਾ ਅੱਲਾ ਨਮਾਜ਼ ਪੜ੍ਹਿਆ ਬੇਟਾ ਅੱਲਾ ਦੁੱਧ ਦਿੰਦਾ ਅੱਲਾ ਖਜੂਰਾਂ ਦਿੰਦਾ ਅੱਲਾ ਗੁੜ ਦਿੰਦਾ ਅੱਲਾ ਸ਼ੱਕਰ ਦਿੰਦਾ ਉਹਨੇ ਆਖਿਆ ਜੇ ਇੰਨੀਆਂ ਮਿੱਠੀਆਂ ਚੀਜ਼ਾਂ ਅੱਲਾ ਦਿੰਦਾ ਨਮਾਜ਼ ਪੜ੍ਹਿਆ ਤੇ ਮੈਂ ਅੱਜ ਤੱਕ ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੰਦਾ ਸਿਆਣੀ ਮਾਂ ਨੇ ਆਪਣੇ ਪੁੱਤ ਨੂੰ ਨਮਾਜ਼ ਪੜ੍ਹਨ ਤੇ ਲਾਤਾ ਜਦੋਂ ਫਰੀਦ ਨੇ ਨਮਾਜ਼ ਪੜ੍ਹਨੀ ਮਾਂ ਨੇ ਪਿੱਛੋਂ ਚੋਰੀ ਚੋਰੀ ਆਉਣਾ ਜਿਹੜੇ ਮਸੱਲੇ ਤੇ ਬਹਿ ਕੇ ਨਮਾਜ਼ ਪੜ੍ਹਦੇ ਉਹ ਥੱਲੇ ਸ਼ੱਕਰ ਦੀ ਪੁੜੀ ਬੰਨ ਕੇ ਰੱਖ ਜਾਣੀ ਜਦੋਂ ਨੇ ਉੱਠਣਾ ਮਸੱਲਾ ਝਾੜਨਾ ਥੱਲਿਓ ਸ਼ੱਕਰ ਦੀ ਪੁੜੀ ਨਿਕਲਣੀ ਫਰੀਦ ਨੇ ਮਿੱਠੀ ਸ਼ੱਕਰ ਛਾ ਕੇ ਬੜਾ ਖੁਸ਼ ਹੋਣਾ ਉਹਦਾ ਨਮਾਜ਼ ਚ ਵਾਧਾ ਹੁੰਦਾ ਗਿਆ ਬੰਦਗੀ ਕਰਦਾ ਰਿਹਾ ਤੇ ਨਾਮ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਗਿਆ ਮਨ ਜਿਹੜਾ ਇੱਕ ਦਿਨ ਮਾਂ ਕੰਮ ਕਰਦੀ ਰਹੀ ਤੇ ਸ਼ੱਕਰ ਰੱਖਣਾ ਭੁੱਲੀ ਗਈ ਉਧਰੋਂ ਫਰੀਦ ਦੇ ਉੱਠਣ ਦਾ ਸਮਾਂ ਹੋ ਗਿਆ ਮਾਂ ਨੇ ਸੋਚਿਆ ਜੇ ਮੈਨੂੰ ਸ਼ੱਕਰ ਰੱਖਦੀ ਮੈਨੇ ਵੇਖ ਲਿਆ ਨਾ ਤੇ ਮੇਰੀ ਪਿਛਲੀ ਮਿਹਨਤ ਵੀ ਸਾਰੀ ਵਿਅਰਥ ਜਾਊਗੀ ਮਾਂ ਦੀ ਅਰਦਾਸ ਬਹੁਤ ਤਕੜੀ ਹੁੰਦੀ ਆ ਜਦੋਂ ਫਰੀਦ ਉੱਠਣ ਲੱਗਾ ਤੇ ਮਾਂ ਨੇ ਆਖਿਆ ਪੁੱਤ ਫਰੀਦਾ ਅੱਜ ਅੱਲਾ ਨੂੰ ਤੇ ਛੇਤੀ ਬੜੀ ਸੀ ਤੇ ਉਹ ਜਾਂਦਾ ਜਾਂਦਾ ਸ਼ੱਕਰ ਦੀ ਪੁੜੀ ਮੈਨੂੰ ਦੇ ਗਿਆ ਸੀ ਵੀ ਮੇਰੇ ਭਗਤ ਨੂੰ ਦੇ ਦੀ ਬਾਬਾ ਫਰੀਦ ਖਿੜ ਖੜਾ ਕੇ ਹੱਸ ਪਿਆ ਉਹਨੇ ਆਖਿਆ ਮਾਂ ਤੂੰ ਮੈਨੂੰ ਇਹ ਨਹੀਂ ਦੱਸਿਆ ਵੀ ਸ਼ੱਕਰ ਤੋਂ ਹੋਰ ਵੀ ਕੁਝ ਮਿੱਠਾ ਹੁੰਦਾ ਫਰੀਦਾ
ਸ਼ੱਕਰ
ਖੰਡ ਨਵਾਤ ਗੁੜ
ਮਾਖਿਓ
ਮਾਖਿਓ ਮਾਝਾ ਦੁੱਧ
ਸਭੇ
ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ
ਪੁੱਜਣ ਦੁੱਧ
ਇਹ ਚੀਜ਼ਾਂ ਸਾਰੀਆਂ ਮਿੱਠੀਆਂ ਵਾ ਸ਼ੱਕਰ ਗੁੜ ਦੁੱਧ ਖਜੂਰਾਂ ਪਰ ਰੱਬ ਦੇ ਨਾਂ ਤੋਂ ਸਭ ਕੁਝ ਇਹ ਫਿੱਕਾ ਹੁਣ ਮਾਤਾ ਇਸ ਸ਼ੱਕਰ ਦੀ ਲੋੜ ਨਹੀਂ ਰਹਿ ਗਈ ਹੁਣ ਤੇ ਮੇਰੇ ਅੰਦਰ ਹੀ ਸ਼ੱਕਰ ਬਣ ਲੱਗ ਪਈ ਗੁਰੂ ਕਿਰਪਾ ਕਰੇ ਭੈਣੋ ਆਪ ਅੰਮ੍ਰਿਤ ਵੇਲੇ ਜਾਗੋ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਜਗਾਓ ਆਹ ਜਿਹੜੇ ਪ੍ਰਬੰਧਕ ਜਨ ਕਿੰਨੇ ਕਿੰਨ ਦਿਨ ਘਰ ਦਾ ਕੰਮ ਛੱਡ ਕੇ ਆ ਪ੍ਰਬੰਧ ਕਰਦੇ ਹਨ ਇਹਦਾ ਕਾਰਨ ਇੱਕੋ ਹੀ ਹੈ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਪਤਤ ਪੁਣੇ ਦੇ ਵਹਿਣ ਦੇ ਵਿੱਚ ਰੁੜਦੀ ਜਾ ਰਹੀ ਆ ਗੁਰਮਤ ਗਾਡੀ ਰਾਹ ਤੋਂ ਬਹੁਤ ਦੂਰ ਚਲੇ ਗਿਆ ਇਹਨਾਂ ਨੂੰ ਕੋਈ ਗੁਰਮਤ ਦੀ ਸੂਝ ਬੂਝ ਆਵੇ ਤੇ ਇਹਨਾਂ ਦਾ ਜੀਵਨ ਸਫਲਾ ਹੋਵੇ। ਆਪ ਅੰਮ੍ਰਿਤ ਵੇਲੇ ਜਾਗੋ, ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਜਗਾਓ। ਜਦੋਂ ਇਹਨਾਂ ਦਾ ਇਸ਼ਨਾਨ ਕਰਾਉਂਦੀਆਂ ਜੀ, ਇਹਨਾਂ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ 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 ਦਾ ਸਿਮਰਨ ਕਰਾਓ। ਜਦੋਂ ਆਪਣੇ ਬੱਚਿਆਂ ਨੂੰ ਸਕੂਲੇ ਤੋਰਦੀਆਂ ਜੇ, ਇਹਨਾਂ ਨੂੰ 10 ਗੁਰੂ ਸਾਹਿਬਾਨਾਂ ਦੇ ਨਾਂ ਚੇਤੇ ਕਰਾਓ। ਇਹਨਾਂ ਨੂੰ 5 ਪਿਆਰਿਆਂ ਦੇ ਨਾਂ ਤੋਂ ਜਾਣੂ ਕਰਾਓ। ਇਹਨਾਂ ਨੂੰ 4 ਸਾਹਿਬਜ਼ਾਦਿਆਂ ਦੇ ਨਾਂ ਚੇਤੇ ਕਰਾਓ ਤੇ ਦੱਸੋ, ਬੇਟਾ ਤੈਨੂੰ ਇਹ ਚਮਕੌਰ ਦੀ ਗੜੀ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ? ਇਹ ਸਰਹੰਦ ਦੀਆਂ ਦੁਆਰਾਂ ਤੈਨੂੰ ਕੀ ਕਹਿ ਰਹੀਆਂ? ਤੂੰ ਪਿਆਰੇ ਆਨੰਦਪੁਰ ਸਾਹਿਬ ਤੋਂ ਕੀ ਸੇਧ ਲੈਣੀ ਹੈ? ਜਦੋਂ ਤੁਸੀਂ ਆਪਣੇ ਬੱਚਿਆਂ ਨੂੰ 5 ਬਾਣੀਆਂ ਦੇ ਨਿੱਤ ਨੇਮੀ ਬਣਾ ਦਿਓਗੇ, ਫਿਰ ਕਦੇ ਇਹ ਨਾਈਆਂ ਦੇ ਖੋਖਿਆਂ ਤੇ ਨਹੀਂ ਜਾਣਗੇ, ਇਹ ਕਦੇ ਤਮਾਕੂ ਨਹੀਂ ਚੱਬਣਗੇ, ਕਦੇ ਇਹ ਤਾਸ਼ਾ ਨਹੀਂ ਖੇਡਣਗੇ, ਕਦੇ ਸ਼ਰਾਬ ਦੀਆਂ ਖੋਖਿਆਂ ਤੇ ਨਹੀਂ ਖਲੋਣਗੇ। ਇਹ ਸੱਚੇ ਸਿੱਖ ਬਣ ਕੇ ਤੁਹਾਡੀ ਸੇਵਾ ਕਰਨਗੇ। ਤੁਹਾਡੀ ਸੇਵਾ, ਤੁਹਾਡੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਹੈ ਨਾ, ਉਹ ਤੁਹਾਡੀ ਔਲਾਦ ਹੈ। ਜੇ ਤੁਹਾਡੀ ਔਲਾਦ ਚੰਗੀ ਨਿਕਲ ਆਈ ਨਾ, ਸਿੱਖਾ ਤੇਰੇ 5 ਕਿੱਲੇ ਜ਼ਮੀਨ ਆ, ਚੰਗੀ ਨੇ 50 ਬਣਾ ਦੇਣੇ। ਤੇ ਜੇ ਤੇਰੀ ਔਲਾਦ ਹੀ ਨਕੰਮੀ ਨਿਕਲ ਆਈ, ਤੇਰੀ ਸਾਰੀ ਕੀਤੀ ਕਤਰੀ ਉਹਨੇ ਉਜਾੜ ਕੇ ਰੱਖ ਦੇਣੀ। ਇਸ ਕਰਕੇ ਆਪਣੇ ਬੱਚਿਆਂ ਨੂੰ ਧਰਮੀ ਬਣਾਓ, ਧਰਮੀ। ਤੇ ਧਰਮੀ ਬੰਦਾ ਹੀ ਆਪਣੇ ਫਰਜ਼ਾਂ ਨੂੰ ਸਮਝ ਸਕਦਾ ਹੈ। ਤੇ ਧਰਮ ਦੀ ਗੱਲ ਪੜ੍ਹਨ ਵਾਸਤੇ, ਗਿਆਨ ਲੈਣ ਵਾਸਤੇ ਪੰਜਾਬੀ ਦੀ ਅਤਿ ਜ਼ਰੂਰਤ ਹੈ। ਮੈਂ ਇਹ ਵੀ ਬੇਨਤੀ ਕਰਦੇ, ਹੁਣ ਸਕੂਲਾਂ 'ਚ ਸਰਕਾਰਾਂ ਬੰਦ ਕਰੀਆਂ ਹੁੰਦੀਆਂ, ਸਾਡੇ ਚੰਡੀਗੜ੍ਹ 'ਤੇ ਫੈਨ ਆ ਬੱਚਿਆਂ ਦੇ, ਜੇ ਕੋਈ ਪੰਜਾਬੀ ਸਕੂਲ ਜਾ ਕੇ ਬੱਚਾ ਬੋਲੇ ਤਾਂ। ਸਿੰਘੋ, ਇਸ ਨੂੰ ਧਿਆਨ ਨਾਲ ਸੁਣਿਓ। ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ, ਤੇ ਉਹਦੀ ਬੋਲੀ ਖੋਲੋ। ਜਦੋਂ ਕੋਈ ਪੰਜਾਬੀ ਬੋਲੇਗਾ ਨਹੀਂ, ਕੋਈ ਲਿਖੇਗਾ ਨਹੀਂ, ਕੋਈ ਸੁਣੇਗਾ ਨਹੀਂ, ਤੇ ਪੰਜਾਬੀਆਂ ਦੀ ਤੇ ਹੋਂਦ ਹੀ ਖਤਮ ਹੋ ਗਈ। ਸਾਡੀ ਦੁਨੀਆਂ ਵਿੱਚ ਪਛਾਣ ਕਾਹਦਾ ਕਰਕੇ? ਸਾਡੀ ਬੋਲੀ ਕਰਕੇ, ਸਾਡੀ ਦਸਤਾਰ ਕਰਕੇ, ਸਾਡੇ ਕੇਸਾਂ ਕਰਕੇ। ਇੱਕ ਬਹੁਤ ਵਿਦਵਾਨ ਸਵਾਮੀ ਤੀਰਥ ਰਾਮ ਜੀ ਹੋਏ ਆ, ਉਹ ਇੱਕ ਵਾਰ ਜਪਾਨ ਵਿਖੇ ਗਏ ਤੇ ਜਪਾਨ ਦੇ ਹਾਕਮ ਨੂੰ ਪਤਾ ਲੱਗਾ ਵੀ ਇੱਥੇ ਸਵਾਮੀ ਜੀ ਆਏ ਆ। ਉਹਨਾਂ ਨੂੰ ਆਪਣੇ ਘਰ ਵਿੱਚ ਬੁਲਾਇਆ ਤੇ ਬੜੀ ਆਓ ਭਾਗਤ ਕੀਤੀ। ਤੇ ਉਹ ਹਾਕਮ ਆਪਣੇ ਬਾਗਵਾਨ ਮਾਲੀ ਨੂੰ ਪੁੱਛਣ ਲੱਗਾ, ਮਾਲੀ ਜੀ ਤੁਸੀਂ ਸਵਾਮੀ ਜੀ ਨੂੰ ਬਾਗ ਵਿਖਾਇਆ ਜੇ? ਉਹਨੇ ਆਖਿਆ ਜੀ ਨਹੀਂ। ਉਹਨੇ ਆਖਿਆ ਸਵਾਮੀ ਜੀ ਮੇਰੇ ਮਹਿਲਾਂ 'ਚ ਬਾਗ ਬੜਾ ਸੁੰਦਰ ਆ, ਜਾਓ ਬਾਗ ਵੇਖ ਕੇ ਆਓ। ਉਹ ਮਾਲੀ ਸਵਾਮੀ ਨੂੰ ਬਾਗ ਵਿਖਾਉਣ ਗਿਆ, ਇੱਕ ਗਮਲੇ ਦੇ ਵਿੱਚ ਬੂਟਾ ਲੱਗਾ ਸੀ। ਉਸ ਮਾਲੀ ਨੇ ਪੁੱਛਿਆ, ਸਵਾਮੀ ਜੀ ਤੁਸੀਂ ਦੱਸ ਸਕਦੇ ਵੀ ਆਹ ਜਿਹੜਾ ਬੂਟਾ ਇਹਦੀ ਕਿੰਨੀ ਉਮਰ ਹੋਏਗੀ? ਉਹਨੇ ਆਖਿਆ ਹੋਏਗੀ 2-4 ਸਾਲ, ਇਹ ਤੋਂ ਵੱਧ ਹੋ ਨਹੀਂ ਸਕਦੀ। ਉਹਨੇ ਆਖਿਆ ਸਵਾਮੀ ਜੀ ਤੁਸੀਂ ਅਧਿਆਤਮਕਵਾਦੀ ਹੋ, ਤੁਸੀਂ ਰੱਬ ਬਾਰੇ ਬਹੁਤ ਕੁਝ ਜਾਣਦੇ ਜੀ, ਤੁਹਾਨੂੰ ਧਰਮ ਬਾਰੇ ਬਹੁਤ ਪਤਾ, ਪਰ ਮੈਨੂੰ ਪਤਾ ਲੱਗਾ ਵੀ ਤੁਹਾਨੂੰ ਬੂਟਿਆਂ ਦੇ ਬਾਰੇ ਕੋਈ ਵੀ ਗਿਆਨ ਨਹੀਂ। ਇਹ ਜਿਹੜਾ ਬੂਟਾ ਨਾ, ਇਹ 2-4 ਸਾਲ ਦਾ ਨਹੀਂ ਗਾ, ਇਹ ਤੇ 150 ਸਾਲ ਦਾ। ਸਵਾਮੀ ਜੀ ਹਾਰ ਰਹਿ ਗਿਆ, ਉਹ 150 ਸਾਲ ਦਾ ਬੂਟਾ, ਉਹ ਵੀ ਬਿਆਰ ਦਾ, ਜਿਹਨੇ ਉਹਨੂੰ 150-200 ਫੁੱਟ ਉੱਚਿਆਂ ਚਲਾ ਜਾਣਾ ਸੀ, ਇਹ ਇੰਨਾ ਛੋਟਾ ਕਿਵੇਂ ਰਹਿ ਗਿਆ? ਤੇ ਉਸ ਮਾਲੀ ਨੇ ਉਸ ਬੂਟੇ ਨੂੰ ਗਮਲੇ ਵਿੱਚੋਂ ਖਿੱਚਿਆ, ਉਹਦੀ ਥੱਲਿਓਂ ਮਿੱਟੀ ਝਾੜ ਕੇ ਉਹਨੂੰ ਜੜ੍ਹਾਂ ਵਿਖਾਈਆਂ। ਉਹਨੇ ਆਖਿਆ ਵੇਖੋ ਸਵਾਮੀ ਜੀ, ਇਹਦੀਆਂ ਜੜ੍ਹਾਂ ਨੂੰ ਮੈਂ ਥੱਲਿਓਂ ਕੱਟਦਾ ਰਹਿੰਦਾ, ਇਹਨੂੰ ਮੈਂ ਵਧਣ ਨਹੀਂ ਦਿੰਦਾ, ਇਹਨੂੰ ਮੈਂ ਓਨਾ ਕੀ ਪਾਣੀ ਪਾਉਣਾ ਜਿਹਦੇ ਨਾਲ ਮੜਾ ਜਿਹਾ ਹਰਿਆ ਰਹੇ। ਤੇ ਸਵਾਮੀ ਜੀ ਕੌਮਾਂ ਦੀ ਜੜ ਉਹਦੀ ਬੋਲੀ ਹੋਇਆ ਕਰਦੀ ਹੈ। ਜਿਹੜੀਆਂ ਕੌਮਾਂ ਆਪਣੀ ਬੋਲੀ ਭੁੱਲ ਜਾਂਦੀਆਂ ਨਾ, ਉਹ ਕੌਮਾਂ ਬਾਉਣੀਆਂ ਰਹਿ ਜਾਂਦੀਆਂ, ਉਹ ਕਦੇ ਵਧਦੀਆਂ ਫੁੱਲਦੀਆਂ ਨਹੀਂ, ਉਹ ਕਦੇ ਪ੍ਰਫੁੱਲਤ ਨਹੀਂ ਹੁੰਦੀਆਂ। ਤੁਸੀਂ ਵਿਦੇਸ਼ਾਂ ਵਿੱਚ ਜਾਓ, ਨਾ ਪਿਓ ਨੂੰ ਪੰਜਾਬੀ, ਨਾ ਮਾਂ ਨੂੰ, ਨਾ ਪੁੱਤ ਨੂੰ, ਨਾ ਧੀ ਨੂੰ, ਕਿਤੇ ਉਹ ਨਾ ਹੋਵੇ ਸਾਡੇ ਨਾਲ ਗੱਲ, ਕਊਆ ਚਲਾ ਹੰਸ ਕੀ ਚਾਲ, ਉਹ ਆਪਣੀ ਵੀ ਭੁੱਲ ਗਿਆ,
ਭੁੱਲ ਗਿਆ।
ਮੈਂ ਵੀਰੋ ਬੇਨਤੀ ਕਰੂੰਗਾ, ਜੇ ਕਿਸੇ ਨੂੰ ਮੈਸੇਜ ਵੀ ਕਰਨਾ ਨਾ ਤੇ ਪੰਜਾਬੀ ਵਿੱਚ ਕਰੋ, ਆਪਣੇ ਸੰਦੇਸ਼ ਕਰਨੇ ਪੰਜਾਬੀ ਵਿੱਚ ਕਰੋ, ਗੁਰੂ ਦੀਆਂ ਅੰਤਾਂ ਦੀਆਂ ਖੁਸ਼ੀਆਂ ਮਿਲਣਗੀਆਂ। ਸਤਿਗੁਰੂ ਕਿਰਪਾ ਕਰੇ, ਜੇ ਅਸੀਂ ਪੰਜਾਬੀ ਨਹੀਂ ਪੜ੍ਹਾਵਾਂਗੇ ਬੱਚੇ ਇਤਿਹਾਸ ਤੋਂ ਵਾਂਝੇ ਰਹਿ ਜਾਣਗੇ, ਬੱਚੇ ਗੁਰਬਾਣੀ ਤੋਂ ਟੁੱਟ ਜਾਣਗੇ। ਤੋ ਬਾਬਾ ਦੀਪ ਸਿੰਘ ਜੀ ਦੀ ਮਾਂ ਨੇ ਕਿਸ਼ਤਾਂ ਨੂੰ ਸਿੱਖੀ ਦੀ ਗੁੜਤੀ ਦਿੱਤੀ। ਜਦੋਂ 17 ਕੁ ਵਰੇ ਦੀ ਉਮਰ ਹੋਈ ਬਾਬਾ ਦੀਪ ਸਿੰਘ ਦੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੋਲੇ ਮਹੱਲੇ ਦੇ ਕੱਠ ਥੱਲੇ ਸੰਗਤਾਂ ਨੂੰ ਆਨੰਦਪੁਰ ਸਾਹਿਬ ਬੁਲਾਇਆ। ਹੁਮ ਹੁਮ ਆ ਕੇ ਮਾਝੇ ਮਾਲਵੇ ਦੁਆਬੇ ਚੋਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ। ਮੈਂ ਦੋ ਬੱਚਿਆਂ ਦੀ ਗੱਲ ਕਰਨ ਲੱਗਾ। ਇੱਕ ਦਾ ਨਾਂ ਸੀ ਨੋਧਾ, ਜਿਹੜਾ ਚੀਚੇ ਪਿੰਡ ਦੇ ਰਹਿਣ ਵਾਲਾ ਸੀ। ਦੂਜਾ ਦਾ ਨਾਂ ਸੀ ਦੀਪਾ, ਜਿਹੜਾ ਪਹੂ ਪਿੰਡ ਦੇ ਰਹਿਣ ਵਾਲਾ ਸੀ। ਸੰਗਤ ਦੇ ਨਾਲ ਰਲ ਕੇ ਤੇ ਆਨੰਦਪੁਰ ਸਾਹਿਬ ਜਾਂਦੇ ਆ। ਮੈਂ ਬੇਨਤੀ ਕਰਾਂ, ਜਦੋਂ ਵੱਡੇ ਜੋੜ ਮਿਲੇ ਹੁੰਦੇ ਨਾ ਵਿਸਾਖੀ ਦਾ, ਹੋਲੇ ਮਹੱਲੇ ਦਾ, ਗੁਰਪੁਰਬ ਦਾ, ਉਦੋਂ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਗੁਰਧਾਮਾਂ ਦੇ ਜ਼ਰੂਰ ਦਰਸ਼ਨ ਕਰਾਇਆ ਕਰੋ। ਸੰਗਤ ਵਿੱਚੋਂ ਬੜਾ ਕੁਝ ਮਿਲਦਾ ਜੇ। ਆਓ ਬਾਬਾ ਦੀਪ ਸਿੰਘ ਦਾ ਉਹ ਸੰਗਤ ਵਿੱਚ ਜਾ ਕੇ ਕਿਤਨਾ ਜੀਵਨ ਤਬਦੀਲ ਹੁੰਦਾ। ਮਨੂਰ ਤੋਂ ਮਨੂਰ, ਗਲੇ ਤੋਂ ਗਲਿਆ ਲੋਹਾ ਹੋਵੇ ਨਾ, ਜੇ ਉਹਨੂੰ ਪਾਰਸ ਦੀ ਬੱਟੀ ਸੋਝੇ ਨਾ ਤੇ ਉਹ ਸੋਨਾ ਬਣ ਜਾਂਦਾ। ਕਿੰਨਾ ਜਨਮ ਭ੍ਰਿਸ਼ਟ ਹੋਵੇ ਬੰਦੇ ਦਾ, ਜਦੋਂ ਉਹ ਸੰਗਤ ਵਿੱਚ ਜਾਂਦਾ ਉਹਦੇ ਮਨ ਤੇ ਕਿਤਨਾ ਅਸਰ ਹੁੰਦਾ। ਸੁਣੀਏ ਬਾਬਾ ਦੀਪ ਸਿੰਘ ਦਾ ਜੀਵਨ ਕਿਸ ਤਰ੍ਹਾਂ ਤਬਦੀਲ ਹੁੰਦਾ ਬਾਈ।
ਪਹੁਵਿੰਦ ਤੋਂ ਚੱਲਿਆ ਗੁਰੂ ਸਿੱਖ ਪਿਆਰਾ, ਪਹੁਵਿੰਦ ਤੋਂ ਚੱਲਿਆ ਗੁਰੂ ਸਿੱਖ ਪਿਆਰਾ।
ਮਾ
ਕੱਚੋ ਕੰਚਨ ਕਰ ਦੇਵੇ ਗੁਰੂ ਪਾਰਸ ਨਿਆਰਾ।
ਓ ਗੁਰਮੁਖ ਸਪਨਾ ਹੋ ਜਾਏ ਪਰਿਵਾਰ ਹਮਾਰਾ, ਗੁਰਮੁਖ ਸਪਨਾ ਹੋ ਜਾਏ ਪਰਿਵਾਰ ਹਮਾਰਾ।
ਮੇਰੇ ਅਤਿ ਸਤਿਕਾਰ ਯੋਗ ਭਾਈ ਮੰਗਲ ਸਿੰਘ ਜੀ, ਗੁਰੂ ਕਿਰਪਾ ਕਰੇ ਬਹੁਤ ਅੰਤਾਂ ਦਾ ਪਿਆਰ ਬਖਸ਼ ਕਰਦੇ ਆ। ਮੇਰੇ ਵੀਰ ਕਲੀਸ਼ਰ ਭਾਈ ਜਗਤਾਰ ਸਿੰਘ ਜੀ, ਮੇਰੀ ਸ਼੍ਰੇਣੀ ਦੇ ਵੀਰ, ਗੁਰੂ ਕਿਰਪਾ ਕਰੇ ਬੜੇ ਸਿਆਣੇ ਢਾਡੀ ਵੀਰ ਵੀ ਬੈਠੇ ਆ। ਮੈਂ ਸਭ ਦੀ ਕਦਰਦਾਨੀ ਦਾ ਧੰਨਵਾਦ ਕਰਦਾ। ਸਾਬੂਵਾਲ ਤੋਂ ਮੇਰੇ ਪਿਆਰ ਵਾਲੀਆਂ ਸੰਗਤਾਂ ਜਿਹੜੇ ਸਾਨੂੰ ਹਰ ਸਾਲ ਯਾਦ ਕਰਦੇ ਆ, ਟੰਡੋਵਾਲ ਤੋਂ ਬਲਕਾਰ ਸਿੰਘ ਜੀ ਆਏ ਆ, ਔਰ ਭਾਈ ਸ਼ਿੰਗਾਰਾ ਸਿੰਘ ਜੀ ਕਾਕੜ ਕਲਾਂ ਤੋਂ 10-15 ਸਿੱਖਾਂ ਨੂੰ ਨਾਲ ਲੈ ਕੇ ਆਇਆ। ਗੁਰੂ ਕਿਰਪਾ ਕਰੇ, ਬੜਾ ਵੱਡਾ ਪੁੰਨ ਹੈ। ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ
ਪਾਪ ਕੋਈ ਨਹੀਂ।
ਸੰਗਤ ਆਕ ਵਿੱਚ ਬੜਾ ਕੁਝ ਮਿਲਦਾ। ਇੱਕ ਸਾਡਾ ਬੜਾ ਪਿਆਰਾ ਮਿੱਤਰ, ਉਹ ਸੰਗਤ ਵਿੱਚ ਆਇਆ ਕਰਦਾ ਸੀ, ਉਹਦੀ ਦਾੜੀ ਕੱਟੀ ਸੀ। ਉਹ ਗੁਰੂ ਕੇ ਬਚਨ ਸੁਣ ਸੁਣ ਕੇ ਉਹਨੇ ਸਿੱਖੀ ਧਾਰਨ ਕਰ ਲਈ। ਇਹ ਬੜੇ ਧਿਆਨ ਨਾਲ ਗੱਲ ਸੁਣਿਓ, ਉਹਦੇ ਕਮਰ ਦੇ ਵਿੱਚੋਂ ਹਰ ਟਾਈਮ ਪਾਕ ਸਿਮਦੀ ਰਹਿੰਦੀ ਹੁੰਦੀ ਸੀ। ਉਹ ਹਰ ਟਾਈਮ ਡਿਊਟੀ ਕਰਦਾ ਸੀ ਖੁਰਸੀ ਤੇ ਬਹਿ ਕੇ। ਉਹ ਸੋਚਦਾ ਵੀ ਸਾਹਿਬ ਮੈਨੂੰ ਖੁਰਸੀ ਦਾ ਹੀ ਲਾਗਾ ਲੱਗਾ, ਪਰ ਜਦੋਂ ਉਹਨੇ ਚੰਡੀਗੜ੍ਹ PGI ਜਾ ਕੇ ਚੈੱਕ ਕਰਾਇਆ ਨਾ, ਤੇ ਡਾਕਟਰਾਂ ਨੇ ਆਖਿਆ ਜਿਹੜੇ ਤੇਰੇ ਕੇਸ ਹਨ, ਇਹ ਜਿਹੜੇ ਮੇਰੇ ਵੀਰ ਕੇਸ ਮੁੰਦੇ, ਉਹ ਗੌਰ ਨਾਲ ਸੁਣਿਓ। ਆਂਦੇ ਜਿਹੜੇ ਤੇਰੇ ਕੇਸ ਹਨ ਉਹ ਅੰਦਰ ਨੂੰ ਵਧਣਾ ਸ਼ੁਰੂ ਹੋ ਗਏ, ਤੇ ਕੇਸਾਂ ਦਾ ਐਡਾ ਗੁੱਛਾ ਬਣ ਚੁੱਕਾ ਤੇਰੇ ਅੰਦਰ। ਤੂੰ ਰੱਬ ਦਾ ਇਹ ਸ਼ੁਕਰ ਕਰ ਵੀ ਇਹ ਜ਼ਖਮ ਦਾ ਮੂੰਹ ਜਿਹੜਾ ਇਹ ਬਾਹਰ ਨੂੰ ਬਣ ਗਿਆ। ਜੇ ਕਿਤੇ ਅੰਦਰ ਨੂੰ ਬਣ ਜਾਂਦਾ ਤੇ ਤੇਰੀ ਸਿੱਧੀ ਮੌਤ ਸੀ। ਉਹਨੇ ਇੰਨਾ ਗੁਰੂ ਦਾ ਸ਼ੁਕਰ ਕੀਤਾ, ਜਿੱਥੇ ਦਾੜੀ ਕੇਸ ਰੱਖੀ ਸੀ ਨਾ, ਉਹਨੇ ਹੁਣ ਅਮਰ ਛਕਣ ਦਾ ਵੀ ਪ੍ਰਣ ਕਰ ਲਿਆ। ਤੇ ਮੈਂ ਬੇਨਤੀ ਕਰਾਂ, ਵਿਸਾਖੀ ਆ ਰਹੀ ਵੀਰੋ, ਆਪਾਂ ਪ੍ਰਣ ਕਰੀਏ ਕਿ ਜਿਨ੍ਹਾਂ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਨਾ ਛਕਿਆ, ਉਹ ਨਗੁਰੇ ਪੁਣੇ ਦੀ ਝੂਠ ਲਾ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਨਾਤੀ ਪੁੱਤਰ ਬਣੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਿਨ੍ਹਾਂ ਨੇ ਸਦਾ ਵਾਸਤੇ ਜੀਣਾ ਨਾ, ਉਹ ਖੰਡੇ ਬਾਟੇ ਦਾ ਅਮਰ ਛਕੋ। ਬਾਬਾ ਫਤਿਹ ਸਿੰਘ ਸਾਹਿਬ ਜੀ, ਉਹਨਾਂ ਦੀ 3.5 ਸਾਲ ਦੀ ਉਮਰ ਸੀ ਜਦੋਂ ਉਹਨਾਂ ਖੰਡੇ ਦੀ ਪੌ ਲਈ ਸੀ। ਮੈਂ ਵੇਖਿਆ ਇੱਥੇ 70-70, 80-80 ਵਰੇ ਦੇ ਬਜ਼ੁਰਗ ਬੈਠੇ ਹੋਣਗੇ, ਜਿਹਨਾਂ ਨੂੰ ਪੁੱਛੀਏ ਬਾਪੂ ਅਮਰ ਛਕਿਆ ਕਿ ਨਹੀਂ ਛਕਿਆ, ਆਂਦੇ ਨਹੀਂ ਪੁੱਤਰ ਅਜੇ ਤਾਂ ਨਹੀਂ ਛਕਿਆ। ਤੇ ਬਾਪੂ ਜੀ ਹੁਣ ਹੀ ਛਕ ਲਈਏ, ਫਿਰ ਮਿੱਠਾ ਜਿਹਾ ਬੋਲ ਕੇ ਆਖਣਗੇ ਨਹੀਂ ਪੁੱਤ ਹੁਣ ਤੇ ਗਾਂਹ ਜਾ ਕੇ ਛਕਾਂ, ਗਾਂਹ ਜਾ ਕੇ ਗਾਂ ਸਾਡੇ ਵਾਸਤੇ ਧਰਮਰਾਜ ਉੱਥੇ ਖੰਡਾ ਬਾਟਾ ਨੀ ਲੈ ਕੇ ਬੈਠਾ। ਕੱਪੜ ਰੂਪ ਸੁਹਾਵਣਾ,
ਛੱਡ ਦੁਨੀਆ
ਅੰਦਰ ਜਾਵਣਾ,
ਅੰਦਰ ਜਾਵਣਾ
ਮੰਦਾ ਚੰਗਾ ਆਪਣਾ,
ਆਪੇ ਹੀ
ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ,
ਰਾਹੇ ਭੀੜੇ
ਅੱਗੇ ਜਾਵਣਾ। ਇਹ ਗੁਰੂ ਕੀ ਬਾਣੀ ਦੱਸ ਰਹੀ ਹੈ,
ਵਾਹਿਗੁਰੂ,
ਜਿਹਨੂੰ ਆਪਾਂ ਨਮਸਕਾਰ ਕਰਦੇ ਹਾਂ ਨਾ, ਪੜਿਆ ਕਰੋ ਸਮਝਿਆ ਕਰੋ। ਇੱਕ ਇੱਕ ਬਾਣੀ ਦੀ ਪੰਕਤੀ ਗਿਆਨ ਦਾ ਸਾਗਰ ਤੇ ਸੱਚਖੰਡ ਦੀ ਸੜਕ ਹੈ। ਇਹਨੂੰ ਪੜੋਗੇ, ਇਹਦੇ ਉੱਤੇ ਜੀਵਨ ਨੂੰ ਤੋਰੋਗੇ, ਜੀਵਨ ਸਖਾਲਾ ਹੋ ਜਾਏਗਾ, ਲੋਕ ਪ੍ਰਲੋਕ ਸੇਲਾ ਹੋ ਜਾਏਗਾ। ਗੁਰੂ ਕੇ ਸਿੱਖੋ, ਬਾਣੀ ਸਾਨੂੰ ਜਗਾ ਰਹੀ ਆ, ਅਸੀਂ ਸੁੱਤੇ ਹਾਂ, ਤੇ ਸੁੱਤੇ ਬੰਦੇ ਨੂੰ ਕੋਈ ਵੀ ਪਤਾ ਨਹੀਂ ਹੁੰਦਾ। ਉਹਦੇ ਲਾਗੇ ਧਨ ਪਦਾਰਥ ਮੋਹਰਾਂ ਸ਼ਰਫੀਆਂ ਦੇ ਢੇਰ ਲਾ ਦਿਓ, ਹੀਰੇ ਜਵਾਹਰਾਤ, ਸੁੱਤੇ ਬੰਦੇ ਨੂੰ ਤਾਂ ਕੋਈ ਪਤਾ ਨਹੀਂ ਮਿਲ ਲੱਗੇ ਇੰਨਾ ਧਨ ਪਿਆ। ਬਾਣੀ ਸਾਨੂੰ ਜਗਾ ਰਹੀ ਹੈ, ਅਸੀਂ ਸੁੱਤੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮਹਾਰਾਜ ਕਹਿੰਦੇ ਰਾਹੇ ਭੀੜੇ ਅੱਗੇ ਜਾਵਣਾ,
ਨੰਗਾ ਦੋਜਕ
ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ। ਉੱਥੇ ਤੇ ਫਿਰ ਪਛਤਾਵਾ ਪੱਲੇ ਪਏਗਾ। ਬਾਬਾ ਗੁਰੂ ਗੋਬਿੰਦ ਸਿੰਘ ਨੇ ਐਲਾਨ ਕੀਤਾ ਵੀ ਸਵੇਰੇ ਅੰਮ੍ਰਿਤ ਸੰਚਾਰ ਹੋਏਗਾ, ਅਸੀਂ ਅੰਮ੍ਰਿਤ ਸੰਚਾਰ ਵਿੱਚ ਆਪ ਲੱਗਾਂਗੇ। ਜਿੰਨਾ ਖੰਡੇ ਬਾਟੇ ਦਾ ਅੰਮ੍ਰਿਤ ਸਕਣਾ ਆਪਣੇ ਨਾਲ ਖਾਓ। ਇਹਨਾਂ ਦਵਾ ਪਚੰਗੀਆਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਹਸਤ ਕਮਲਾ ਤੋਂ ਅੰਮ੍ਰਿਤ ਛਕਿਆ ਸੀ। ਨੋਤੇ ਦਾ ਨਾਂ ਸਤਿਗੁਰਾਂ ਨੇ ਨੋਤ ਸਿੰਘ ਰੱਖ ਦਿੱਤਾ, ਦੀਪੇ ਦਾ ਨਾਂ ਸਤਿਗੁਰਾਂ ਨੇ ਦੀਪ ਸਿੰਘ ਰੱਖ ਦਿੱਤਾ। ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਈ ਦਿਨ ਘਰਾਂ ਤੋਂ ਆਇਆ ਨੂੰ ਹੋ ਗਿਆ, ਜੇ ਤੁਹਾਡਾ ਹੁਕਮ ਹੋਏ ਤੇ ਇੱਕ ਨਾ ਘਰ ਫੇਰਾ ਮਾਰ ਆਈਏ, ਫੇਰ ਆ ਕੇ ਸੇਵਾ ਕਰ ਜਾਂਗੇ। ਮਹਾਰਾਜ ਕਹਿਣ ਲੱਗੇ ਵੀ ਜਾ ਸਕਦੇ, ਸਾਨੂੰ ਕੋਈ ਤਰਾਜ਼ਗੀ ਨਹੀਂ। ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ, ਉਹ ਲੈਣ ਉਹ ਸਦਰ ਵੀ ਸਾਹਮਣੇ ਆ ਗਈ ਜਿਹਦੇ ਚ ਬਾਬਾ ਦੀਪ ਸਿੰਘ ਜੀ ਖਲੋਤੇ ਸੀ। ਜਦੋਂ ਚਲਦਿਆਂ ਚਲਦਿਆਂ ਲਾਗੇ ਆਏ ਤੇ ਮਹਾਰਾਜ ਕਹਿਣ ਲੱਗੇ, ਉਹ ਦੀਪ ਸਿੰਘ ਆ, ਉਹ ਤੇਰੇ ਮਾਪਿਆਂ ਤੇ ਛੁੱਟੀ ਲੈ ਲਈ ਆ ਤੇ ਤੂੰ ਬੋਲਦਾ ਕਿਉਂ ਨੀ ਗਾ? ਆਂਦਾ, ਮਹਾਰਾਜ ਮੇਰੇ ਨਾਲ ਮਜ਼ਾਕ ਨੀ ਕਰ ਰਹੇ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਤੇਰਾ ਮੇਰਾ ਮਜ਼ਾਕ ਤੇ ਬਣਦਾ ਹੀ ਨੀ ਗਾ, ਮੈਂ ਤੈਨੂੰ ਮਜ਼ਾਕ ਕਿਉਂ ਕਰਨਾ? ਆਂਦਾ, ਫਿਰ ਪੁੱਛਦੇ ਕਿਉਂ ਜੇ? ਸਤਿਗੁਰੂ ਕਹਿਣ ਲੱਗੇ ਵੀ ਸਾਰਿਆਂ ਨੂੰ ਜੋ ਪੁੱਛਿਆ। ਆਂਦਾ, ਮਹਾਰਾਜ ਜੀ ਇਹਨਾਂ ਅੰਮ੍ਰਿਤ ਤੇ ਛਕ ਲਿਆ ਸਾਰਿਆਂ ਨੇ, ਪਰ ਇਹਨਾਂ ਨੇ ਆਪਣੀ ਅਜੇ ਤੱਕ ਮਰਜ਼ੀ ਨਹੀਂ ਜੀ ਛੱਡੀ। ਮਹਾਰਾਜ ਜਿੱਦਣ ਤੁਸੀਂ ਅੰਮ੍ਰਿਤ ਛਕਾਇਆ ਸੀ ਨਾ, ਉਦਣ ਵਿੱਚ ਇੱਕ ਹਦਾਇਤ ਇਹ ਕੀਤੀ ਸੀ ਵੀ ਜਿਹੜਾ ਸਿਰ ਹੈ ਅੱਜ ਤੋਂ ਇਹ ਗੁਰੂ ਦਾ ਹੋ ਚੁੱਕਾ, ਤੇ ਜਿਹੜੀ ਹੋਮੇ ਦੀ ਕਿਰਨਾਂ ਸਿਰ ਵਿੱਚੋਂ ਜਾਗਦੀ ਹੈ। ਮਹਾਰਾਜ ਮੈਂ ਤੇ ਉਦਣ ਤੋਂ ਮਰ ਚੁੱਕਾ ਸਾਂ, ਜਾਣਾ ਕਿ ਰਹਿਣਾ ਮੈਂ ਕੌਣ ਆ ਫੈਸਲਾ ਕਰਨ ਵਾਲਾ? ਇਹ ਮੇਰੇ ਪਾਤਸ਼ਾਹ, ਜੇ ਤੁਸੀਂ ਹੁਕਮ ਕਰੋਗੇ ਤੇ ਮੈਂ ਚਲਾ ਜਾਵਾਂਗਾ, ਜੇ ਹੁਕਮ ਦਿਓ ਤੇ ਇੱਥੇ ਰਹਿ ਜਾਵਾਂਗਾ। ਮਹਾਰਾਜ ਕਹਿਣ ਲੱਗੇ ਵੀ ਬਾਕੀ ਤੇ ਜਾ ਸਕਦੇ ਆ, ਦੀਪ ਸਿੰਘ ਸਾਡੇ ਕੋਲ ਰਹੇਗਾ। ਮਹਾਰਾਜ ਦੀ ਦੇਖ ਰੇਖ ਪੜਨ ਲੱਗਾ, ਪੰਜਾਬੀ, ਗੁਰਮੁਖੀ, ਦੇਵਨਾਗਰੀ, ਫਾਰਸੀ ਤਮਾਮ ਬੋਲੀਆਂ ਦਾ ਸਤਿਗੁਰੂ ਨੇ ਉਸਤਾਦ ਬਣਾ ਕੇ ਰੱਖ ਦਿੱਤਾ। ਸ਼ਾਸਤਰ ਵਿਦਿਆ ਸ਼ਸਤਰ ਵਿਦਿਆ ਨਿਪੁੰਨ ਕਰ ਦਿੱਤਾ, ਪਹਿਲਾਂ ਦੀਪਾ, ਫਿਰ ਅੰਮ੍ਰਿਤ ਛਕ ਕੇ ਦੀਪ ਸਿੰਘ, ਫਿਰ ਭਾਈ ਦੀਪ ਸਿੰਘ, ਤੇ ਜਦੋਂ ਗੁਰਬਾਣੀ ਦੀ ਸੰਥਿਆ ਕਰਾਉਣ ਲੱਗ ਪਿਆ ਫਿਰ ਬਾਬਾ ਦੀਪ ਸਿੰਘ। ਚੌਥੀ ਡਿਗਰੀ ਤੇ ਪਹੁੰਚ ਗਿਆ, ਪੰਜਵਾਂ ਨਾਮ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਜਦੋਂ ਮਿਸਲਾਂ ਚ ਮੋਢੇ ਨਾਲ ਮੋਢਾ ਡਾ ਕੇ ਜੰਗ ਲੜਿਆ ਨਾ, ਪੰਜਵਾਂ ਨਾਮ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦਾ ਸ਼ਹੀਦ ਦੱਸਿਆ। ਇੰਨੀਆਂ ਡਿਗਰੀਆਂ ਹਾਸਲ ਕਰਕੇ ਵੀ ਉਹਨੇ ਗੁਰੂ ਘਰ ਦੀ ਸੇਵਾ ਨਹੀਂ ਜੇ ਛੱਡੀ। ਸੇਵਾ ਜਿਹੜੀ ਸੇਵਾ ਤੋਂ ਅਸੀਂ ਕੰਨੀ ਕਰਤਾਉਂਦੇ ਹਾਂ ਨਾ, ਸਿੰਘੋ ਸੇਵਾ ਕਰਿਆ ਕਰੋ, ਜਿੰਨੀ ਸੇਵਾ ਹੋ ਜਾਏ ਓਨੀ ਥੋੜੀ ਆ। ਮਹਾਰਾਜ ਕਹਿੰਦੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਉਹ ਰਾਜੇ ਤੇ ਮਹਾਰਾਜੇ ਵੀ ਸੁਖ ਨਹੀਂ ਮਾਣ ਸਕਦੇ ਜਿਹੜਾ ਗੁਰੂ ਕੀ ਸੇਵਾ ਵਿੱਚੋਂ ਮਿਲਦਾ। ਅਜਿਹਿਆਂ ਨੇ ਸਾਡੇ ਜੂਠੇ ਭਾਂਡੇ ਵੀ ਦੂਜਾ ਚੋਕੇ ਲੈ ਜੇ, ਹੁਣ ਤੇ ਰੈਡੀਮੇਡ ਹੀ ਕੰਮ ਆ ਗਿਆ, ਨਾ ਧੋਣੇ ਪੈਣ ਨਾ ਮਾਂਜਣੇ ਪੈਣ। ਗੁਰੂ ਕਿਰਪਾ ਕਰੇ, ਬਾਬਾ ਦੀਪ ਸਿੰਘ ਜੀ ਇੱਕ ਦਿਨ ਲੰਗਰ ਦੇ ਜੂਠੇ ਭਾਂਡੇ ਮਾਂਜ ਰਹੇ ਸੀ ਤੇ ਇੱਕ ਸਰਬਲੋ ਦੇ ਬਾਟੇ ਨੂੰ ਵਾਰ ਵਾਰ ਮਾਂਜੀ ਜਾ ਰਹੇ ਸੀ, ਵਾਰ ਵਾਰ। ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ। ਜਦੋਂ ਉਹਨੇ 5-7 ਵਾਰ ਬਾਟੇ ਨੂੰ ਮਾਂਜਿਆ ਨਾ, ਮਹਾਰਾਜ ਕਹਿਣ ਲੱਗੇ, ਦੀਪ ਸਿੰਘਾ ਬਾਟਾ ਮਾਂਜਦਾ ਬਾਟਾ? ਆਂਦਾ, ਨਹੀਂ ਜੀ, ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ, ਹੁਣ ਫਿਰ ਤੂੰ ਕੀ ਮਾਂਜਦਾ? ਆਂਦਾ, ਸਤਿਗੁਰੂ ਜੀ ਹੁਣ ਤੇ ਮੈਂ ਆਪਣੇ ਮਨ ਨੂੰ ਮਾਂਜਦਾ, ਮਨ ਨੂੰ। ਉਹ ਦੀਪ ਸਿੰਘਾ ਤੈਨੂੰ ਕਿਤਨਾ ਪਤਾ ਲੱਗੂ ਇਹ ਤੇਰਾ ਮਨ ਮਾਂਜਿਆ ਗਿਆ?
ਵਾਹਿਗੁਰੂ।
ਆਂਦਾ, ਮਹਾਰਾਜ ਜੀ ਜਦੋਂ ਮੈਂ ਇਸ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਣਾ ਨਾ, ਤੇ ਇਹਦੇ ਵਿੱਚੋਂ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ, ਤੇ ਮੈਂ ਨਾ ਵੀ ਤੇਰੇ ਅੰਦਰ ਜੀ ਹੋਮੇ ਹੈਗੀ ਆ। ਮਹਾਰਾਜ ਜੀ ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ, ਮੈਂ ਸਮਝ ਲੂੰਗਾ ਮੇਰੀ ਸੇਵਾ ਮੁਕੰਮਲ ਹੋ ਗਈ। ਸਤਿਗੁਰ ਨੇ ਚੁੱਕ ਕੇ ਛਾਤੀ ਨਾਲ ਲਾਇਆ, ਆਖਿਆ, ਧੰਨ ਸਿੱਖੀ, ਮੰਗੋ ਪੁੱਤਰ ਦੀਪ ਸਿੰਘਾ, ਜੋ ਤੂੰ ਮੰਗੇਗਾ ਮੈਂ ਤੈਨੂੰ ਉਹੀਓ ਕੋਈ ਦੇ ਦੇਣਾ। ਸਿੰਘੋ ਮੰਗਣਾ ਵੀ ਸਾਰਿਆਂ ਨੂੰ ਨਹੀਂ ਆਉਂਦਾ। ਆਂਦਾ, ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਅੰਤ ਸਮਾਂ ਧਰਮ ਯੁੱਧ ਦੇ ਵਿੱਚ ਹੋਵੇ। ਇਹ ਵਾਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪ ਮੰਗ ਕੇ ਲਿਆ ਸੀ। ਜਦੋਂ ਮਹਾਰਾਜ ਦੱਖਣ ਦੇਣ ਦੀ ਧਰਤੀ ਨੂੰ ਗਏ, ਇੱਥੋਂ ਦੀ ਸੇਵਾ ਬਾਬਾ ਦੀਪ ਸਿੰਘ ਨੂੰ ਸੌਂਪ ਕੇ ਗਏ। ਇੱਧਰ ਅਬਦਾਲੀ ਦੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਸਾਹਿਬ ਦਾ ਅਪਮਾਨ ਹੋਣ ਲੱਗਾ। ਇੱਕ ਗੁਰੂ ਨਾਨਕ ਲੇਵਾ ਸਿੱਖ ਇਹ ਸਾਰਾ ਹਾਲ ਵੇਖ ਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਾ। ਬਾਬਾ ਦੀਪ ਸਿੰਘ ਜੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖ ਰਹੇ ਸਨ। ਸਿੰਘ ਨੇ ਫਤਿਹ ਬੁਲਾਈ ਤੇ ਆਖਿਆ, ਬਾਬਾ ਜੀ ਜਿਹੜੇ ਸਰੂਪ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਜਾ ਕੇ ਪ੍ਰਕਾਸ਼ ਕਰਨਾ, ਉਸ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਬਾਬਾ ਜੀ ਨੇ ਕਿਹਾ, ਕੀ ਕਹਿ ਰਿਹਾ? ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਸੱਚ ਹੈ ਬਾਬਾ ਜੀ, ਜੇ ਚੰਦ ਦਿਨਾਂ ਵਿੱਚ ਖਾਲਸਾ ਉੱਥੇ ਨਾ ਪਹੁੰਚਾ, ਤੇਰੇ ਗੁਰੂ ਦਾ ਮੰਦਰ ਢਾਹ ਢੇਰੀ ਕੀਤਾ ਜਾਏਗਾ। ਬਾਬਾ ਜੀ ਨੇ ਕਲਮ ਰੱਖ ਦਿੱਤੀ, ਅੱਖਾਂ ਵਿੱਚ ਖੂਨ ਦੇ ਡੋਰੇ ਆ ਗਏ, ਡੋਲੇ ਫਰਕ ਉੱਠੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਤਖ਼ਤ ਤੇ ਜਾ ਕੇ ਅਰਦਾਸ ਕੀਤੀ, ਹੇ ਪੰਥ ਦੇ ਸਿਰਜਣਹਾਰ, ਹੇ ਧਨ ਬਾਜਾਂ ਵਾਲੀ ਸੱਚੀ ਸਰਕਾਰ, ਮੈਂ ਤੁਹਾਡੇ ਚਰਨਾਂ ਵਿੱਚ ਜੋਦੜੀ ਕਰਦਾ। ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪੁੱਟ ਨਾ ਦਿੰਦਾ, ਉਹਨਾਂ ਚਿਰ ਮੈਂ ਸ਼ਹਾਦਤ ਦੇ ਜਾਮ ਨਹੀਂ ਪੀਊਂਗਾ ਉਹਨਾਂ ਚਿਰ। ਹੁਣੀ ਕੰਮ ਉੱਠੀ, ਬਾਬਾ ਦੀਪ ਸਿੰਘਾ, ਮੈਂ ਤੇਰਾ ਅਨੋਖਾ ਪਰਮ ਸਿਰੇ ਨੀ ਚੰਨ ਦਊਂਗੀ। ਉਹਨੇ ਆਖਿਆ, ਬਚਨ ਹੋਣਗੇ ਸਿੰਘ ਦੇ
ਪੂਰੇ ਦੇ ਪੱਕੇ,
ਫੜ ਫੜ ਜੰਮ ਨਗਾ ਦੀਏ ਸੂਈਆਂ ਦੇ ਨੱਕੇ, ਓਏ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ
ਅੱਜ ਅੱਜ ਕਿਹੜਾ ਟੱਕੇ
ਨਹੀਂ, ਅਸੀਂ ਖੰਡੇ 18 ਸਿਰ ਦੇ
ਐ ਮੇਰੀ ਚੁੱਕੇ
ਮਾਰ ਕੇ ਨਗਾਰਿਆਂ ਤੇ ਦੋਰੀਆਂ ਚੋਟਾਂ, ਸਤਿ ਸ੍ਰੀ ਅਕਾਲ ਦੇ ਜਕਾਰੇ ਬੁਲਾ ਕੇ ਗਗਨ ਮਾਮਾ ਵੱਜਿਓ,
ਅਰੇ ਨਿਸ਼ਾਨੇ ਕਾਓ
ਖੇ ਜੋ ਮੰਨਿਓ ਸੂਰਮਾ,
ਅਬ ਚੂਜਣ ਕੋ ਦਾਓ
ਸੂਰਾ ਸੋ ਪਹਿਚਾਨੀਆਂ,
ਜੋ ਲੜੇ ਦੀਨ ਕੇ ਹੈ ਤਾ
ਪੁਰਜਾ ਪੁਰਜਾ ਕਟ ਮਰੇ
ਕਬ ਹੁ ਨਾ ਛਾਡੇ ਖੇਤ।
ਚਾਪ ਕਰਦੇ ਹੋਏ ਖੇਮ ਕਰਨ ਪਿੱਖੀ ਵਿੰਡ ਦੇ ਰਸਤੇ ਥਾਣੀ ਹੁੰਦੇ ਹੋਏ ਸ੍ਰੀ ਤਰਨ ਤਾਰ ਸਾਹਿਬ ਪਹੁੰਚੇ ਆ। ਇੱਥੇ ਰਾਤ ਕੱਟੀ ਆ, ਬਾਬਾ ਜੀ ਨੇ ਸਵੇਰੇ ਫੇਰ ਅਰਦਾਸ ਕੀਤੀ ਆ। ਮੈਂ ਬੇਨਤੀ ਕਰਾਂ, ਅੱਜ ਸੰਗਤ ਦੇ ਵਿੱਚੋਂ ਕੋਈ ਸਿੱਖ ਕੇ ਜਾਣਾ, ਇੰਨਾ ਵਧੀਆ ਪ੍ਰਬੰਧ, ਜਿੰਨਾ ਪ੍ਰਬੰਧਕਾਂ ਨੇ ਵਧੀਆ ਪ੍ਰਬੰਧ ਕੀਤਾ ਨਾ, ਤੁਸੀਂ ਬੈਠੇ ਵੀ ਓਨੇ ਵਧੀਆ ਪ੍ਰਬੰਧ ਦੇ ਨਾਲ ਜੇ, ਔਰ ਬੜੇ ਗੌਹ ਦੇ ਨਾਲ ਸੁਣ ਰਹੇ ਜੇ। ਮੈਂ ਬੇਨਤੀ ਕਰਾਂ, ਭਾਵੇਂ ਘਰੋਂ ਗੱਡੀ ਲੈ ਕੇ ਤੁਰੋ, ਟਰੈਕਟਰ ਲੈ ਕੇ ਤੁਰੋ, ਮੋਟਰਸਾਈਕਲ ਸਾਈਕਲ ਹੋਵੇ, ਇੱਕ ਚੌਪੀ ਸਾਹਿਬ ਦਾ ਤੁਰਨ ਲੱਗੇ ਪਾਠ ਕਰਿਆ ਕਰੋ। ਜੇ ਨਹੀਂ ਨਾ ਕਿਸੇ ਨੂੰ ਆਉਂਦਾ ਤੇ ਇੱਕ ਸ਼ਬਦ ਸਾਰੇ ਕੰਠ ਕਰਿਓ। ਸੰਤ ਸਿੰਘ ਜੀ ਮਸਕੀਨ ਜੀ ਕਿਆ ਕਰਦੇ ਸੀ, ਸਾਰੀ ਬਾਣੀ ਸਹਿਕ ਆ, ਪਰ ਇਹ ਸ਼ਬਦ ਦਾ ਉਹ ਖਾਸ ਕਰਕੇ ਜ਼ਿਕਰ ਕਰਿਆ ਕਰਦੇ ਸੀ। ਰੋਗਨ ਤੇ ਅਰ ਸੋਗਨ ਤੇ
ਜਲ ਜੋਗਨ
ਤੇ ਜਲ ਜੋਗਨ ਤੇ ਬੋ ਪਾਂਦ ਬਚਾਵੇ
ਸਤਰ ਅਨੇਕ,
ਮਹਾਰਾਜ ਰੋਗਾਂ ਤੋਂ ਬਚਾ ਲੈਂਦਾ, ਪਾਣੀ ਦੀਆਂ ਵੱਡਿਆਂ ਖੂਨ ਖਰਵਾਂ ਜਨਮਾਂ ਤੋਂ ਬਚਾ ਲੈਂਦਾ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬੋ ਪਾਂਦ ਬਚਾਵੇ
ਸਤਰ ਅਨੇਕ,
ਸਤਰ ਅਨੇਕ ਚਲਾਵਤ ਕਾਵ, ਦੁਸ਼ਮਣ ਭਾਵੇਂ ਕਿੰਨੇ ਵਾਰ ਕਰੇ, ਸਤਰ ਅਨੇਕ ਚਲਾਵਤ ਕਾਵ, ਤਉ ਤਨ ਏਕ ਨਾ ਲਾਗਨ ਪਾਵੇ,
ਰਾਖਤ ਹੈ
ਆਪਣੋ ਕਰ ਦਾ ਕਰ, ਪਾਪ ਸਮੂਹ ਨਾ ਭੇਟਣ ਪਾਵੇ,
ਔਰ ਕੀ ਬਾਤ
ਕਹਾਂ ਕਹ ਤੋ ਸੋ,
ਸੋ ਪੇਟ ਹੀ ਕੇ
ਪਤ ਬੀਜ ਬਚਾਵੇ। ਸਿੰਘੋ ਇਹ ਅਰਦਾਸ ਇਹਨਾਂ ਸ਼ਬਦ ਜ਼ਰੂਰ ਪੜਿਆ ਕਰੋ, ਗੁਰੂ ਹਰ ਪੱਖ ਤੋਂ ਰੱਖਦਾ ਰੱਖਿਆ ਕਰਦਾ। ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਆ, ਇਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਧਰਮ ਦੇ ਕਾਜ ਵਾਸਤੇ ਚੱਲਿਆ, ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੀ, ਹੇ ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਤੇ ਕੋਈ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ, ਕੋਈ ਪਤਾਸਿਆਂ ਦਾ ਲੈ ਕੇ ਆਉਂਦਾ, ਮੈਂ ਇਹ ਸਿਰ ਦਾ ਚੜਾਵਾ ਲੈ ਕੇ ਆ ਰਿਹਾ, ਇਹਨੂੰ ਪ੍ਰਵਾਨ ਕਰ ਲਈ। ਬਾਬਾ ਜੀ ਨੇ ਇੱਥੇ ਖੰਡੇ ਨਾਲ ਲੀਕ ਖਿੱਚੀ ਆ, ਉਹ ਸੂਰਮਾ ਲੀਕ ਟੱਪਿਓ ਜਿਹਨੇ ਧਰਮ ਦੇ ਜਾਨ ਨਾ ਤੋਂ ਜਾਨ ਨਿਸ਼ਾਵਰ ਕਰ ਦੇਣੀ। ਸਿੰਘੋ 10,000 ਸੂਰਮਾ ਛਾਲਾ ਮਾਰਦਾ ਲੀਕ ਟੱਪ ਗਿਆ, ਹੈ ਕੋਈ ਕੌਮ ਉਹ ਜਿਹੜੀ ਮਰਨ ਦੇ ਨਾਂ ਉੱਤੇ ਵਧੀ ਹੋਏ? ਇਹ ਮਾਣ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਦਿੱਤਾ। ਇੱਧਰ ਜਮਾਲ ਖਾਨ ਨੂੰ ਪਤਾ ਲੱਗਾ ਬਾਬਾ ਦੀਪ ਸਿੰਘ ਮੇਰੇ ਤੇ ਚੜ੍ਹਾਈ ਕਰਕੇ ਆ ਰਿਹਾ, 40,000 ਫੌਜ ਚੜ ਕੇ ਚੱਬੇ ਦੇ ਮੈਦਾਨ ਵਿੱਚ ਆਇਆ, ਇੱਥੇ ਲੋਹ ਡੋਲ ਵੀ ਲੜਾਈ ਹੋਈ ਆ, ਇੱਕ ਪਾਸੇ ਜੈ ਅਲੀ ਦੇ ਨਾਰੇ, ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰੇ। ਬਾਬਾ ਦੀਪ ਸਿੰਘ ਦੀਆਂ ਫੌਜਾਂ ਨੇ ਦੁਸ਼ਮਣ ਦੀਆਂ ਫੌਜਾਂ ਦੇ ਇੱਕ ਰਾਹ ਸੱਥਰ ਵਿਛਾ ਕੇ ਰੱਖ ਦਿੱਤੇ ਆ। ਇੱਧਰ ਅਮੀਰ ਜਾਨ ਖਾਨ ਵਧਿਆ, ਉਹਨੇ ਘੋੜਾ ਛੇੜਿਆ ਤੇ ਅੱਗੇ ਵਧਿਆ, ਇਹਨੂੰ ਬਾਬਾ ਦਿਆਲ ਸਿੰਘ ਨੇ ਰੋਕਿਆ, ਤਿੰਨ ਵਾਰ ਸੂਰਮੇ ਤੇ ਕੀਤੇ ਆ, ਸੂਰਮੇ ਨੇ ਤਿੰਨੇ ਰੋਕਿਆ, ਫਿਰ ਤੰਦੀ ਤੇ ਚੜਾਇਆ ਤੀਰ, ਇਹਨੇ ਜੋਰ ਨਾਲ ਖਿੱਚ ਕੇ ਛੱਡਿਆ, ਸੁੱਕਾ ਹੀ ਅਮੀਰ ਜਾਨ ਖਾਨ ਦੀ ਛਾਤੀ ਵਿੱਚੋਂ ਪਾਰ ਹੋ ਗਿਆ। ਅੱਗੇ ਵਧਿਆ ਜ਼ਬਰਦਸਤ ਖਾਨ, ਇਹਨੂੰ ਬਾਬਾ ਬਲਵੰਤ ਸਿੰਘ ਨਿਹੰਗ ਸਿੰਘ ਨੇ ਰੋਕਿਆ, ਇਹਤੇ ਵੀ ਤਿੰਨ ਵਾਰ ਕੀਤੇ ਆ। ਸੂਰਮਾ ਗਤਕੇ ਦਾ ਬੜਾ ਖਿਡਾਰੀ ਸੀ, ਹੁਣ ਤੇ ਅਸੀਂ ਗਤਕਾ ਖੇਡਣਾ ਉਹ ਸਿੱਖਣਾ ਛੱਡ ਦਿੱਤਾ। ਸਾਡੇ ਬੱਚੇ ਹੁਣ ਭੰਗੜਾ ਸਿੱਖਣ ਲੱਗ ਪਏ, ਭੰਗੜਾ ਅਫਸੋਸ ਦੀ ਗੱਲ ਹੈ। ਤੇ ਜਦੋਂ ਲੜਾਈ ਹੁੰਦੀ ਹੈ ਨਾ, ਮਾਵਾਂ ਬੜੇ ਚਾਅ ਨਾਲ ਆਉਂਦੀ ਵੀ ਮੇਰਾ ਪੁੱਤ ਭੰਗੜੇ 'ਚ ਪਹਿਲੇ ਨੰਬਰ ਲੈ ਕੇ ਆਇਆ, ਤੇ ਜਦੋਂ ਲੜਾਈ ਹੁੰਦੀ ਆ ਫਿਰ ਸਰੀਕ ਪੱਗ ਲਾ ਕੇ ਵੀ ਕਰ ਲੈ ਜਾਂਦੇ ਆ। ਜੇ ਤੂੰ ਗਤਕੇ ਦੀ ਭੰਗੜੇ ਦੀ ਜਗ੍ਹਾ ਤੇ ਗਤਕਾ ਸਿੱਖਿਆ ਹੁੰਦਾ ਨਾ, ਤੇਰੀ ਪੱਗ ਲਾ ਕੇ ਨਾ ਕੋਈ ਖੜਦਾ। ਓਏ ਹੋਵੇ 6 ਫੁੱਟ ਜਵਾਨ ਤੇ ਉਹਦੀ ਪੱਗ ਲਾ ਕੇ ਉਹਨੂੰ ਕੋਈ ਗੱਡੀ 'ਚ ਬਿਠਾ ਲਏ, ਉੱਥੇ ਫਿਰ ਇਤਿਹਾਸ ਕਿਉਂ ਨਾ ਬਣੇ। ਤਿੰਨ ਵਾਰ ਕੀਤੇ ਬਾਬਾ ਬਲਵੰਤ ਸਿੰਘ ਤੇ, ਸੂਰਮੇ ਨੇ ਤਿੰਨੇ ਪਾਸਿਓਂ ਦੀ ਕੱਢ ਦਿੱਤੇ ਆ, ਫਿਰ ਉਂਗਲ ਤੇ ਚੜਾਇਆ ਕਾਗਜ਼ ਵਰਗਾ ਪਤਲਾ ਚੱਕਰ, ਇੰਨੇ ਜ਼ੋਰ ਨਾਲ ਘੁਮਾ ਕੇ ਛੱਡਿਆ। ਹਾਥੀ ਦੀ ਹਮਾਰੀ 'ਚ ਬੈਠਾ ਸੀ ਜ਼ਬਰਦਸਤ ਖਾਨ, ਪਾਪੀ ਦਾ ਸਿਰ ਸੂਰਮੇ ਦੇ ਚੱਕਰ ਨੇ ਇਤਨਾ ਲਾ ਕੇ ਰੱਖ ਦਿੱਤਾ ਜਿਤਨਾ ਘੁਮਿਆਰ ਚੱਕ ਤੋਂ ਭਾਂਡਾ ਲਾ ਕੇ ਰੱਖ ਦਿੰਦੇ। ਇਹਦਾ ਭਰਾ ਰੁਸਤਮ ਖਾਨ ਵੇਖ ਰਿਹਾ ਸੀ, ਉਹਨੇ ਆਖਿਆ ਬਲਵੰਤ ਸਿੰਘ ਐਵੇਂ ਦੂਰੋਂ ਚੱਕਰਾਂ ਦੇ ਨਾਲ ਵਾਰ ਕਰਨ ਕੋਈ ਬਹਾਦਰੀ ਨਹੀਂ, ਜੇ ਕੋਈ ਬਾਹਾਂ 'ਚ ਜੋਸ਼ ਹੈ ਕੋਈ ਬਲ ਹੈ ਤੇ ਫਿਰ ਤਲਵਾਰਾਂ ਨਾਲ ਆਪਾਂ ਇੱਕ ਦੂਜੇ ਨਾਲ ਜੰਗ ਲੜ ਕੇ ਵੇਖੀਏ। ਬਾਬਾ ਬਲਵੰਤ ਸਿੰਘ ਨੇ ਆਖਿਆ ਮੇਰਾ ਜੀ ਕਰਨਾ ਸੀ ਇੱਕ ਚੱਕਰ ਤੈਨੂੰ ਹੀ ਛੱਡ ਕੇ, ਤੇਰੇ ਨਾਲ ਛੱਡ ਕੇ ਤੇ ਤੇਰੇ ਭਰਾ ਦੇ ਕੋਲ ਤੈਨੂੰ ਪਹੁੰਚਾ ਦਿੰਦਾ, ਪਰ ਜੇ ਤੇਰਾ ਤਲਵਾਰ ਨਾਲ ਲੜਨ ਨੂੰ ਜੀ ਕਰਦਾ ਨਾ ਤੇ ਸੂਰਮਾ ਤਿਆਰ ਪਰ ਤਿਆਰ। ਘੰਟਿਆਂ ਬੱਧੀ ਲੜਾਈ ਹੋਈ, ਦਵੇਂ ਸ਼ਹਾਦਤ ਦੇ ਜਾਮ ਪੀ ਗਿਆ। ਫੌਜਾਂ ਦਾ ਜਰਨੈਲ ਜਿਹਦੀ ਕਮਾਂਡ ਥੱਲੇ ਫੌਜ ਲੜ ਰਹੀ ਸੀ, ਵੱਡੀ ਗੁਰੂ ਕੇ ਸਿੱਖੋ ਫੌਜ ਜਦੋਂ ਉਹਦੀ ਮਾਰੀ ਗਈ, ਉਹਨੂੰ ਬੜਾ ਗੁੱਸਾ ਚੜਿਆ, ਉਹਨੇ ਆਖਿਆ ਬਾਬਾ ਦੀਪ ਸਿੰਘ ਮੇਰੇ ਵੇਹਦਿਆਂ ਵੇਹਦਿਆਂ ਤੇਰੀਆਂ ਫੌਜਾਂ ਨੇ ਮੇਰੀਆਂ ਫੌਜਾਂ ਦੇ ਘਾਹ ਲਾ ਕੇ ਰੱਖ ਦਿੱਤੇ ਆ, ਮੇਰਾ ਜੀ ਕਰਦਾ ਮੈਂ ਤੇਰੇ ਨਾਲ ਕੱਲੇ ਨਾ ਕੱਲਾ ਲੜਾਂ। ਬਾਬਾ ਦੀਪ ਸਿੰਘ ਜੀ ਕਰਨੀ ਤੇ ਕਥਨੀ ਦੇ ਪੂਰੇ, ਬਾਣੀ ਤੇ ਬਾਣੇ ਦੇ ਪ੍ਰਪੱਕ, ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਘੋੜੇ ਤੋਂ ਥੱਲੇ ਉਤਰਿਆ। ਓ ਜਮਾਲ ਖਾਨਾ, ਮੈਂ ਵੀ ਇਹੋ ਚਾਹੁੰਦਾ ਜਦੋਂ ਕੋਈ ਕੱਲੇ ਦਾ ਕੱਲਾ ਸੂਰ ਮਲੜੇ। ਆਓ ਦਵਾਂ ਜਵਾਨਾਂ ਦਾ ਕਿਸ ਤਰ੍ਹਾਂ ਜੰਗ ਹੋਇਆ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਮੈਂ।
ਜਵਾਨ ਜਮਾਲ ਜਵਾਨ ਖਾਨ ਮਾਰੀ ਲਲਕਾਰ ਵੱਲ ਪਹਿਸਤਾ ਸਿੰਘ ਜੀ ਹੋ ਜਾ ਦਰਦ ਤਿਆਰ।
ਓ ਇੱਕ ਇੱਕ ਗਾਜੀ ਮਰੀਦਾ ਬਾਦਿਆਂ ਗਾ ਮੈਂ ਮੁੱਲ ਸਿੱਖੀ ਖਿਣੀ ਬਹਾਰ ਤੇ ਜਾਉ ਬਨੇਰੀ ਛੋਲ ਲੱਤਾਂ ਲੈਣ ਜੰਗਾਲ
ਸੁਣੀ ਜਾ ਬਾਬੇ ਸਾਹਿਬ ਨੇ ਉੱਥੇ ਸੁਣੀ ਜਾ ਬਾਬੇ ਸਾਹਿਬ ਨੇ ਖਾਨ ਮੌਲ ਦਾ ਕੂੜਾ ਇਹਦਾ ਜਹਨਮ ਜਾਂਦਾ ਬੜਿਆ ਜਾਪੇ ਮੂੜਾ
ਓ ਸੂਰਜ ਚੜਿਆ ਚਿੱਤ ਦਾ ਇਉਂ ਪਖਦਾ ਸਰਦਾਰ ਬਿਜਦੀ ਤੋਂ ਮਰ ਮਰ ਚਮਕਦੀ ਛੋਦੇ ਦੀ ਤਲਵਾਰ ਰੋਮਣੀ ਹੋਣਾ ਕੱਟ
ਲਾਗੇ ਲਾਗੇ ਆਉਣ ਅੱਖ ਬਚਾ ਕੇ ਢੰਗ ਨਾਲ ਲੱਗੇ ਵਾਰ ਚਲਾਉਣ
ਓ ਮੱਖਣੀ ਭਲੇ ਸਰੀਰ ਤੇ ਲੱਗੇ ਨਿਕਲਣ ਪੱਟ ਪੈਂਦੀ ਉਮਰ ਢਾਲ ਦੇ ਵਾਗ ਮਕਾਨਾ ਸੱਤ
ਸਦਾ ਕੁਰਬਾਨੀਆਂ ਨਾਲ
ਅਣਖ ਮਰੇ ਤੇ ਕੌਮ ਹੈ
ਮਰ ਜਾਂਦੀ
ਉਸ ਕੌਮ ਨੂੰ ਸਦਾ ਇਤਿਹਾਸ ਪੂਜੇ
ਉਹ ਬਿਪਤਾ
ਬਿਪਤਾ ਹੱਸ ਕੇ ਕੌਮ ਜੋ
ਚੜ ਜਾਂਦੀ
ਸਿਰ ਦੇ ਸਰਦਾਰ ਕਹਾਏ ਆਪਾਂ
ਉਹ ਤਾਈਓ
ਤਾਈਓ ਸ੍ਰੀ ਦਸਤਾਰਾ ਇਹ ਸੋਹਣੀਆਂ ਨੇ
ਓਏ ਸਿਰ ਵਾਰਨੋ
ਸਿਰ ਵਾਰਨੋ ਸਿੰਘ ਨੂੰ ਮੂਲ ਡਰਦੇ
ਤਾਈਓ
ਮੌਤ ਹੈ ਸਿੰਘਾਂ ਤੋਂ ਡਰ
ਡਰ ਜਾਂਦੀ
ਨੌਜਵਾਨ ਬੜੇ ਖੁਸ਼ ਹੋ ਰਹੇ ਆ ਗੁਰੂ ਕਿਰਪਾ ਕਰੇ ਇਹ ਉਧਮ ਪਰਾਲਾ ਹਰ ਸਾਲ ਕਰਿਆ ਕਰੋ ਜੇ ਤੁਸੀਂ ਆਪਣਾ ਇਤਿਹਾਸ ਨਹੀਂ ਪੜੋਗੇ ਨਾ ਜਿਹੜੀ ਤੁਹਾਡੇ ਵਿੱਚ ਜੁਰਤ ਕੰਮ ਕੀਤੀ ਹੈ ਨਾ ਉਹ ਐਡੇ ਐਡੇ ਬੈਰੀਕੇਡ ਤੋੜ ਕੇ ਤੁਸੀਂ ਮੰਜ਼ਿਲ ਤੇ ਪਹੁੰਚ ਗਏ ਜੇ ਉਹ ਤੁਹਾਡੇ ਇਤਿਹਾਸ ਨੇ ਤੁਹਾਡਾ ਜੰਮਿਆ ਖੂਨ ਤੋਰਿਆ ਉਹ ਬਾਬਾ ਦੀਪ ਸਿੰਘ ਦਾ ਔਰ ਬਾਬਾ ਅਜੀਤ ਸਿੰਘ ਦਾ ਲੜਿਆ ਹੋਇਆ ਜੰਗ ਉਹ ਤੁਹਾਡੀਆਂ ਰਗਾਂ ਵਿੱਚ ਦੌਰਾ ਕਰ ਰਿਹਾ ਗੁਰੂ ਕਿਰਪਾ ਕਰੇ ਇਤਿਹਾਸ ਕੌਮਾਂ ਦੀ ਜਿੰਦ ਜਾਨ ਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ ਜੋ ਸਮੇਂ ਸਮੇਂ ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚੀ ਗਵਾਹੀ ਦੀ ਪ੍ਰੇਰਨਾ ਦੇ ਕੇ ਜਾਗਰੂਕ ਕਰਨ ਤੇ ਉਸਨੂੰ ਲੜ ਮਰਨ ਤੇ ਕੁਝ ਕਰ ਗੁਜਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵੱਡ ਮੁੱਲੇ ਇਤਿਹਾਸ ਉੱਤੇ ਮਾਣ ਹੈ ਜਿਹਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ ਬਾਬਾ ਦੀਪ ਸਿੰਘ ਜੀ ਦਾ ਆਂਦੇ ਲੜਾਈ ਦੇ ਵਿੱਚ ਦੋਵਾਂ ਸੂਰਮਿਆਂ ਦੇ ਜਿਹੜੇ ਆ ਉਹ ਸੀਸ ਧੜ ਤੋਂ ਜੁਦਾ ਹੋ ਗਿਆ ਹੋਣੀ ਨੇ ਮਿਹਣਾ ਮਾਰਿਆ ਬਾਬਾ ਦੀਪ ਸਿੰਘ ਬੜੇ ਦਮ ਗਜੇ ਮਾਰਦਾ ਸਾਂ ਮੈਂ ਹਰਿਮੰਦਰ ਆਜ਼ਾਦ ਕਰਾ ਕੇ ਫੇਰ ਸ਼ਹੀਦੀ ਪਾਊਂਗਾ ਉਹ ਇੱਥੇ ਡੇਰਾ ਲਾ ਲਿਆ ਤੇਰੇ ਗੁਰੂ ਦਾ ਮੰਦਿਰ ਤੇ ਬੜੀ ਦੂਰ ਆ ਮੈਨੂੰ ਅੱਜ ਪਤਾ ਲੱਗਾ ਵੀ ਅਮਰ ਛਾ ਕੇ ਵੀ ਸਿੰਘ ਝੂਠ ਮਾਰ ਲੈਂਦੇ ਉਹ ਗੁਰੂ ਦਾ ਸਿੱਖ ਹੋ ਗਏ ਤੇ ਝੂਠ ਮਾਰਿਆ ਹੀ ਹੋਣੀ ਬਾਬਾ ਦੀਪ ਸਿੰਘ ਨੂੰ ਕੀ ਕਹਿ ਰਹੀ ਆ ਇਹ ਕਵਿਤਾ ਆਗੂ ਲਾਉਣ ਦਾ ਮੈਨੂੰ ਹੁਕਮ ਹੋਇਆ ਪਰ ਬੁੱਢੇ ਵਿੱਚ ਇੰਨੀ ਜਾਨ ਨਹੀਂ ਹੁੰਦੀ ਵੀ ਉਹ ਬੱਚਿਆਂ ਦੇ ਨਾਲ ਮੁਕਾਬਲਾ ਕਰ ਸਕੇ ਜਿੰਨੀ ਕੁ ਗੁਰੂ ਸਮਰੱਥਾ ਬਖਸ਼ੇਗਾ ਜੋੜੀ ਪਿੱਛੇ ਲਾਏਗੀ ਦਾਸ ਅੱਗੇ ਬੋਲੇਗਾ ਹੋਣੀ ਬਾਬਾ ਦੀਪ ਸਿੰਘ ਨੂੰ ਕੀ ਕਹਿ ਰਹੀ ਬਾਈ
ਖੇੜ ਖੇੜ ਹੋਣੀ ਹੱਸ ਕੇ ਉਹ ਮਾਰੀ ਲਲਕਾਰ ਪਰਮ ਤੋੜ ਕੇ
ਹੱਸ ਕਿਉਂ ਹੋਣੀ ਕਹਿਣ ਲੱਗੀ ਤੇਰਾ ਹਰੀ ਮੰਦਰ ਹਾਲਾ ਆ ਨਹੀਂ ਓ
ਦਮ ਦਮੇ ਦਮ ਗਜੇ ਪਿਆ ਮਾਰਦਾ ਸੇ ਦਮ ਦਮੇ ਦਮ ਗਜੇ ਪਿਆ ਮਾਰਦਾ ਸੇ ਬਾਬਾ ਸੀਸ ਤੂੰ ਪੇਟ ਚੜਾਇਆ ਨਹੀਂ ਓ
ਖੜ ਖੜ ਹੱਸ ਕਿਉਂ ਹੋਣੀ ਕਹਿਣ ਲੱਗੀ ਖੜ ਖੜ ਹੱਸ ਕਿਉਂ ਹੋਣੀ ਹਰੀ ਮੰਦਰ ਹਾਲਾ ਆ ਨਹੀਂ ਓ
ਦਮ ਦਮੇ ਦਮ ਗਜੇ ਪਿਆ ਮਾਰਦਾ ਸੇ ਦਮ ਦਮੇ ਦਮ ਗਜੇ ਪਿਆ ਮਾਰਦਾ ਸੇ ਬਾਬਾ ਸੀਸ ਨੂੰ ਪੇਟ ਚੜਾਇਆ ਨਹੀਂ ਓ
ਪੰਜ ਮੀਲ ਉੱਤੇ ਮੱਲਿਆਈ ਦੇ ਕੇ ਸੀਸ ਆਜ਼ਾਦ ਕਰਵਾਇਆ ਨਹੀਂ ਓ
ਗੁਰਾਂ ਨੂੰ ਇਨਾ ਸਤਿਕਾਰ ਦੇ ਸੀਸ ਉਹਨਾਂ ਦੇ ਕੋਲ ਪਹੁੰਚਾਇਆ
ਸਿੱਖੀ ਦਾ ਰੁਤਬਾ ਘਟਾਇਆ ਨਹੀਂ
ਖੱਪਰ ਲਹੂ ਦੇ ਆ ਪੀ ਕੇ ਰਾਜ ਦੀ ਖੱਪਰ ਲਹੂ ਦੇ ਆ ਪੀ ਕੇ ਰਾਜ ਦੀ ਉਹਨੂੰ ਕਿਸੇ ਨੇ ਡੱਕਾ ਪਾਇਆ ਨਹੀਂ ਜੁਗਰਾਜ ਦਾ ਸੂਰਜ ਛਿਪਣ ਲੱਗਾ ਹਾਲਾ ਜੋਗੀਆਂ ਦਾ ਡੇਰਾ ਆਇਆ ਨਹੀਂ ਓ
ਹੋਣੀ ਨੇ ਆਖਿਆ ਬਾਬਾ ਦੀਪ ਸਿੰਘ ਮੈਂ ਤੈਨੂੰ ਤੁਰਨ ਲੱਗਿਆ ਆਖਿਆ ਸੀ ਮੈਨੂੰ ਲੋਕ ਹੋਣੀ ਆਉਂਦੇ ਆ ਮੈਂ ਬੜੇ ਬੜੇ ਬਲਵਾਨ ਢਾਲੇ ਆ ਮੇਰੀ ਡੈਰੀ ਵਿੱਚ ਤੇਰੇ ਸਵਾਸ ਮੁੱਕ ਚੁੱਕੇ ਆ ਬਾਬਾ ਦੀਪ ਸਿੰਘ ਨੇ ਆਖਿਆ ਹੋਣੀ ਇਹ ਤੇਰੀ ਡੈਰੀ ਦੁਨੀਆਂ ਵਾਸਤੇ ਬਣੀ ਆ
ਇਹ
ਮੇਰੇ ਵਾਸਤੇ ਨਹੀਂ ਮੇਰੀਆਂ ਰਗਾਂ ਦੇ ਵਿੱਚੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਲੰਘਿਆ ਮੈਂ ਆਪਣਾ ਪਰਨ ਪੂਰਾ ਕਰਕੇ ਸ਼ਹਾਦਤ ਦੇ ਜਾਮ ਫਿਰ ਪੀਊਂਗਾ ਸਿੱਖੋ ਜਿਹੜੀ ਭੋਰੇ ਵਿੱਚ ਬਹਿ ਕੇ ਕੀਤੀ ਸੀ ਨਾ ਭਗਤੀ ਉਹ ਭਗਤੀ ਦੀ ਸ਼ਕਤੀ ਨੇ ਫਿਰ ਸੀਸ ਤਲੀ ਤੇ ਚੁੱਕ ਲਿਆ ਅਸੀਂ ਅੱਜ ਭੋਰਿਆਂ ਦੀ ਵੀ ਨਿੰਦਿਆ ਕਰਦੇ ਹਾਂ ਉੱਠਣਾ 8 ਵਜੇ ਤੇ ਨਿੰਦਿਆ ਉਹਨਾਂ ਦੀ ਕਰਨੀ ਜਾਣਾ 1:30 ਵਜੇ ਸਣ ਕੇ ਅਸੀਂ ਸ਼ਮਨਾਰ ਕਰਕੇ ਤੇ ਸਮਾਧੀ ਲਾ ਕੇ ਬਹਿ ਜਾਣਾ ਉਹ ਭੋਰਾ ਸਿੰਘ ਅੱਜ ਵੀ ਉੱਥੇ ਮੌਜੂਦ ਆ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਾਇਓ ਛੋਟੀਆਂ ਇੱਟਾਂ ਦਾ ਚੌੜੀਆਂ ਕੰਧਾਂ ਦਾ ਬਣਿਆ ਹੋਇਆ ਜਿਹਦੇ ਵਿੱਚ ਦੋਵਾਂ ਕੰਧਾਂ ਵਿੱਚ ਵੱਡੇ ਵੱਡੇ ਮੇਪ ਗੱਡੇ ਹੋਏ ਆ ਨਿਆਣਿਆਂ ਨੂੰ ਨੀ ਪਤਾ ਮੇਪ ਕਿਹਨੂੰ ਆਉਂਦੇ ਆ ਬਜ਼ੁਰਗ ਮਾਤਾਵਾਂ ਨੂੰ ਪਤਾ ਮਿੱਟੀ ਦਾ ਬਹੁਤ ਵੱਡਾ ਘੜਾ ਹੋਵੇ ਨਾ ਉਹਨੂੰ ਮੇਪ ਕਿਹਾ ਜਾਂਦਾ ਇੱਕ ਵਿੱਚ ਛੋਲੇ ਹੁੰਦੇ ਸੀ ਭੁੱਜੇ ਤੇ ਇੱਕ ਵਿੱਚ ਜਲ ਹੋਇਆ ਕਰਦਾ ਅੱਜ ਵੀ ਉਹ ਦਵੇਂ ਘੜੇ ਉੱਥੇ ਮੌਜੂਦ ਆ ਭੁੱਜੇ ਛੋਲੇ ਛਾਕੇ ਜਲ ਛਾਕੇ ਕਿੰਨਾ ਕਿੰਨਾ ਉਹ ਭਗਤੀ ਬੰਦਗੀ ਕਰਿਆ ਕਰਦੇ ਸੀ 101 ਪਾਠ ਨਿੱਤਾ ਪ੍ਰਤੀ ਸ੍ਰੀ ਜਪਜੀ ਸਾਹਿਬ ਦਾ ਕਰਿਆ ਕਰਦੇ ਸੀ 101 ਪਾਠ ਸਾਡੇ ਚ ਇਹੋ ਜਿਹੇ ਬਣੇ ਜਿਹਨਾਂ ਕਦੀ ਇੱਕ ਵੀ ਨਹੀਂ ਕੀਤਾ ਕਰਿਆ ਕਰੋ ਭਾਈ ਇਹ ਉਦੋਂ ਉਪਰਾਲਾ ਅਸੀਂ ਕੋਈ ਸਿੱਖਣ ਵਾਸਤੇ ਇੱਥੇ ਕਰਦੇ ਹਾਂ ਸਾਡੇ ਤੋਂ ਪਹਿਲਾਂ ਗਿਆਨੀ ਜੀ ਵੀ ਕਰਕੇ ਗਏ ਇਹਨੂੰ ਪਿਆਰ ਦੇ ਨਾਲ ਆਪਾਂ ਜਪਜੀ ਕਹਿ ਦਿੰਦੇ ਇਹਦਾ ਨਾਂ ਹੈ ਬਾਣੀ ਦਾ ਜਪ ਤੇ ਮਹਾਰਾਜ ਰਹਿਤਨਾਮੇ ਚ ਆਉਂਦਾ ਬਿਨਾਂ ਜਪ ਜਾਪ ਜਪੈ ਜੋ ਜਿਵੇਂ ਪ੍ਰਸਾਦ ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਵੇ ਬਾਦ ਜਿਨਨੇ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਜਪਜੀ ਸਾਹਿਬ ਨਾ ਪੜਿਆ ਤੇ ਪਹਿਲਾਂ ਹੀ ਬੈੱਡ ਟੀ ਛਕਣ ਲੱਗ ਪਿਆ ਮਹਾਰਾਜ ਕਹਿੰਦੇ ਇੱਕ ਗੰਦਗੀ ਦਾ ਕੀੜਾ ਹੈ ਤੇ ਗੰਦਗੀ ਦੇ ਕੀੜੇ ਦਾ ਹੁੰਦਾ ਕੰਮ ਗੰਦ ਵਿੱਚ ਰਹਿਣਾ ਤੇ ਗੰਦ ਹੀ ਖਾਣਾ ਅੱਜ ਇਹ ਪਰਨ ਕਰਕੇ ਜਾਇਓ ਵੀ ਘੱਟ ਤੋਂ ਘੱਟ ਜਪਜੀ ਸਾਹਿਬ ਤੇ ਪੜ੍ਹੀਏ ਗੁਰੂ ਕਿਰਪਾ ਕਰੇ ਹੁਣ ਇਸ ਵਹਿਮ ਚ ਨਾ ਪੈ ਜਾਓ ਜਿਹਨਾਂ ਨੂੰ ਨਹੀਂ ਪੜ੍ਹਨਾ ਆਉਂਦਾ ਵਹਿਮ ਭਰਮ ਤੇ ਮਾਣ ਨੇ ਬਾਣੀ ਨੇ ਚੁੱਕ ਹੀ ਦਿੱਤਿਆ ਮਹਾਰਾਜ ਕਹਿੰਦੇ ਜੋ ਪ੍ਰਾਣੀ ਗੋਬਿੰਦ ਪਿਆਵੇ
ਪੜਿਆ
ਪਰਮ ਗਤ ਪਾਵੇ
ਪਰਮ ਗਤ
ਉਹਦੇ ਵਾਸਤੇ ਜੇ ਸਭ ਤੋਂ ਉੱਚਾ ਤੇ ਸੁੱਚਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਇਹ ਘੱਟ ਤੋਂ ਘੱਟ ਬੋਲਿਆ ਕਰੋ ਜ਼ਰੂਰ ਬੋਲਿਆ ਕਰੋ ਕਬੀਰ ਇਹ ਘੜੀ ਆਦੀ ਘੜੀ ਇੱਕ ਘੜੀ ਸੱਜਣੋ 24 ਮਿੰਟਾਂ ਦੀ ਹੁੰਦੀ ਆ ਜੇ ਤੁਸੀਂ 24 ਮਿੰਟ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਨਾ ਬੋਲ ਸਕਦੇ ਤੇ ਤੁਸੀਂ 12 ਮਿੰਟ ਹੀ ਬਹਿ ਲਿਓ। ਕਬੀਰ ਇਹ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਉਹ 6 ਮਿੰਟ ਹੀ ਬਹਿ ਲਿਓ, ਇਹਨਾਂ ਤੇ ਬਹਿ ਲੋਗੇ ਨਾ, ਇੰਨਾ ਵੱਡਾ ਪ੍ਰਬੰਧ ਕੀਤਾ ਇਹ ਤੇ ਅੱਜ ਲੈ ਕੇ ਜਾਇਓ ਦਾਤ, 6 ਮਿੰਟ ਜ਼ਰੂਰ ਬਿਓ। ਮੇਰੀ ਬੇਨਤੀ ਆ ਤੁਹਾਡਾ ਸੁੱਤਾ ਮਨ ਜਾਗੇਗਾ, 4.5 ਮਿੰਟ ਤੁਹਾਡਾ ਮਨ ਜਿਹੜਾ ਨਾ ਉਹ ਖਲਾਰਾ ਖਿਲਦੇ ਰਹਿਣਾ, ਤੇ ਜੇ 1 ਮਿੰਟ ਵੀ ਜੁੜ ਗਿਆ ਨਾ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ
ਗਨੀ ਨਾ ਆ,
ਤੁਹਾਡਾ ਸੁੱਤਾ ਮਨ ਜਾਗੇਗਾ, ਤੁਹਾਨੂੰ ਪਤਾ ਲੱਗੇਗਾ ਅਸੀਂ ਆਏ ਕਿੱਥੋਂ ਸਾਂ, ਅਸੀਂ ਕਰ ਕੀ ਗਏ ਆ, ਜਾਣਾ ਕਿੱਥੇ ਆ ਤੇ ਨਾਲ ਕੀ ਲੈ ਕੇ ਜਾਣਾ। ਜਹੇ ਮਹਾ ਭਿਆਨ ਦੂਤ ਜਮ ਦਲੈ
ਕੇਵਲ
ਨਾਮ
ਸੰਗ ਤੇਰੇ ਚਲੈ,
ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਣਾ ਤੈਨੂੰ ਉੱਥੇ ਨਾਮ ਨੇ ਛਡਾਉਣਾ ਹੀ, ਨਹੀਂ ਤੇ ਜਮਾ ਦੀ ਮਾਰ ਬੁੜੀ ਬਾਣੀ ਕਹਿ ਰਹੀ ਹੈ।
ਵਾਹਿਗੁਰੂ
ਜੋ ਜਮ ਆਏ ਕੇਸ ਗਏ ਪਟ ਗਏ ਤਾਂ ਦਿਨ ਕਸ਼ਨਾ ਵਸਾਏਗਾ, ਜਦੋਂ ਜਮਾ ਨੇ ਕੇਸਾਂ ਤੋਂ ਫੜਿਆ ਨਾ ਬੇਇੱਜ਼ਤੀ ਕਰਾ ਕੇ ਜਾਏਗਾ ਮੁੜ ਕੇ। ਗੁਰੂ ਕਿਰਪਾ ਕਰੇ ਇਸ ਤੋਂ ਪਹਿਲਾਂ ਤੇਰਾ ਸਰੀਰ ਸ਼ਮਸ਼ਾਨ ਵਿੱਚ ਜਾਵੇ ਤੇਰੀ ਰੂਹ ਪਰਮੇਸ਼ਰ ਵਿੱਚ ਭੇਦ ਹੋ ਜਾਵੇ। ਇਸ ਸਮਾਗਮ ਦਾ ਇਹ ਲਾਭ ਆਪਾਂ ਲੈਣਾ, ਗੁਰੂ ਕਿਰਪਾ ਕਰੇ। ਬਾਬਾ ਦੀਪ ਸਿੰਘ ਨੇ 4 ਬਹੁਤੇ 5 ਕੀ ਤੇ ਮੈਂ 4 ਕਹਿ ਚਾਹ ਜ਼ਿਕਰ ਕਰਾਂ, 4 ਸਰੂਪ ਗੁਰੂ ਗ੍ਰੰਥ ਸਾਹਿਬ ਨੇ ਲਿਖੇ ਸੀ। ਅਸੀਂ ਕਿਸੇ ਨੇ ਮੇਰੇ ਖਿਆਲ ਹੋਣਗੇ, ਮੈਂ ਕਹਿੰਦਾ ਨਹੀਂ ਸੰਗਤ ਵਿੱਚ, ਬਹੁਤਿਆਂ ਦੇ ਮੂਲ ਮੰਤਰ ਨੂੰ ਲਿਖਿਆ ਹੋਣਾ, ਲਿਖਿਆ ਕਰੋ। ਇੱਕ ਸਿੰਘ ਦੇ ਮੈਂ ਦਰਸ਼ਨ ਕੀਤੇ ਵੀ ਮੈਂ ਗੱਲ ਜ਼ਰੂਰੀ ਕਰਨੀ ਚਾਹੂੰਗਾ, ਅਜੇ ਜਥਾ ਵੀ ਮੇਰੇ ਖਿਆਲ ਪਹੁੰਚ ਗਿਆ। ਤੋ ਗੁਰੂ ਕਿਰਪਾ ਕਰੇ ਆਓ, ਇੱਕ ਲੋਕਡਾਊਨ ਦੇ ਵਿੱਚ ਬਹੁਤਿਆਂ ਨੇ ਸਾਡਾ ਸਮਾਂ ਨਹੀਂ ਪਾਸ ਹੁੰਦਾ ਯਾਰ, ਅਜੇ ਤੁਸੀਂ ਪੇਂਡੂ ਤੇ ਬੜੇ ਠੀਕ ਰਹਿ ਜੇ, ਸਾਨੂੰ ਤੇ ਐਂ ਤਰ੍ਹਾਂ ਵੀ ਆਲੇ ਤਾੜਿਆ ਹੁੰਦਾ ਕਿਸੇ ਨੂੰ, ਸ਼ਹਿਰੀਆਂ ਦਾ ਹਾਲਤ ਇਹ ਸੀ। ਗੁਰੂ ਕਿਰਪਾ ਕਰੇ ਬੜਾ ਔਖਾ ਸਮਾਂ ਕੱਢਿਆ, ਇਹ ਛੋਟਾ ਭਚੰਗੀ 5 ਮਹੀਨੇ ਠੀਕ ਵੀ ਨਹੀਂ ਰਿਹਾ, ਇਹ ਤੁਹਾਨੂੰ ਸਭਨਾਂ ਨੂੰ ਪਤਾ। ਮੈਂ ਪਿਛਲੇ ਮੇਰੇ ਵੀਰ ਮੰਗਲ ਸਿੰਘ ਨੇ ਹੋਰ ਸਿੰਘਾਂ ਨੇ ਇੱਥੇ ਅਰਦਾਸ ਕੀਤੀ ਸੀ ਚੜ੍ਹਦੀ ਕਲਾ ਦੀ, ਜੇ ਡਾਕਟਰਾਂ ਨੇ ਸੀ ਇਹ ਤੁਰ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਖਾ ਨਹੀਂ ਸੀ ਸਕਦਾ, ਇਹ ਤੁਹਾਡੀਆਂ ਸੰਗਤ ਦੀਆਂ ਅਰਦਾਸਾਂ ਨਾ। ਡਾਕਟਰਾਂ ਦੇ ਸੀ ਇਹਨੂੰ 1 ਸਾਲ ਵੀ ਲੱਗ ਸਕਦਾ, 2 ਸਾਲ ਵੀ ਲੱਗ ਸਕਦੇ ਆ, ਹੋ ਸਕਦਾ ਵੀ ਨਾ ਵੀ ਬੋਲੇ, ਪਰ ਸੰਗਤ ਦੀ ਅਰਦਾਸ ਬੜੀ ਤਕੜੀ ਹੁੰਦੀ ਹੈ। ਤੁਹਾਡੀਆਂ ਅਰਦਾਸਾਂ ਨੇ ਗੁਰੂ ਦੀ ਕਿਰਪਾ ਨਾਲ, ਹੁਣ ਡਾਕਟਰ ਚੰਗਾ ਮਿਲ ਗਿਆ ਅੱਗੇ ਨੂੰ ਜ਼ਿਆਦਾ ਗੱਜਦਾ, ਤੋ ਗੁਰੂ ਕਿਰਪਾ ਕਰੇ ਤੁਹਾਡੀਆਂ ਸੰਗਤ ਦੀਆਂ ਅਰਦਾਸਾਂ ਜਿਹਨਾਂ ਨੇ ਇੱਥੋਂ ਤੱਕ ਪਹੁੰਚਾਇਆ, ਫਿਰ ਸਟੇਜ ਦੇ ਕਾਬਲ ਬਣਾਇਆ। ਵੀਰ ਮੰਗਲ ਸਿੰਘ ਜੀ ਗੁਰੂ ਕੇ ਰਾਗੀ ਸਾਹਿਬਾਨ ਸਾਡੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਵਾਰ ਅਰਦਾਸ ਕਰਾ ਗਿਆ, 200 ਲੱਖ ਦੰਬੜਾ। ਵੀਰ ਸ਼ਿੰਗਾਰ ਸਿੰਘ ਜੀ ਬਹੁਤ ਸਾਰਾ ਮਾਣ ਦੇ ਗਿਆ, ਉਹਦੇ ਨਾਲ ਦੇ ਸਾਥੀਆਂ ਵੱਲੋਂ ਬਹੁਤ ਸਾਰਾ ਮਾਣ। ਗਿਆਨੀ ਤਰਸੇਮ ਸਿੰਘ ਜੀ ਕੋਮਲ ਬੜੇ ਸਿਆਣੇ ਢਾਡੀ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ। ਮੈਂ ਗੱਲ ਕਰ ਰਿਹਾ ਸਾਂ ਆਈਆਂ ਸੰਗਤਾਂ ਵੱਲੋਂ, ਗੁਰੂ ਗੋਬਿੰਦ ਸਿੰਘ ਦੇ ਧਰਮੀ ਪੁੱਤਰਾਂ ਵੱਲੋਂ ਮੈਂ ਸਮੁੱਚੀ ਅਰਦਾਸ ਕਰਾਂ, ਮਹਾਰਾਜ ਤੁਹਾਨੂੰ ਨਾਮ ਦੀਆਂ ਦਾਤਾਂ ਵਸ਼ ਕਰਨ, ਤੁਹਾਡੇ ਬੱਚੇ ਨਸ਼ੇ ਵਰਗੀ ਮਾੜੀ ਅਲਾਮਤ ਤੋਂ ਬਚੇ ਰਹਿਣ, ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਥ ਦਾ ਨਾਮ ਰੋਸ਼ਨ ਕਰਨ। ਮੈਂ ਗੱਲ ਕਰ ਰਿਹਾ ਸਾਂ ਲੋਕਡਾਊਨ ਵਿੱਚ ਇੱਕ ਮੈਂ ਨੌਜਵਾਨ ਦੇ ਦਰਸ਼ਨ ਕੀਤੇ, ਉਹਨੇ 800 ਅੰਗ ਗੁਰੂ ਗ੍ਰੰਥ ਸਾਹਿਬ ਦਾ ਉਹ ਲਿਖ ਚੁੱਕਾ ਸੀ, ਆਂਦਾ ਮੈਂ ਗੁਰੂ ਗ੍ਰੰਥ ਸਾਹਿਬ ਸਰੂਪ ਲਿਖ ਰਿਹਾ ਲੋਕਡਾਊਨ 'ਚ, ਇਹਨਾਂ ਦੇ ਲਾ ਲਈਏ। ਮੈਂ ਕਿਹਾ 22 ਸਾਲ ਦੀ ਤੇਰੀ ਉਮਰ ਆ, ਤੇ ਅੱਜ ਕੱਲ੍ਹ ਦੇ ਬੱਚੇ ਦੇ 22 ਸਾਲ ਦੇ ਤੇ ਮੋਬਾਈਲ ਨਹੀਂ ਇੱਥੋਂ ਛੱਡਦੇ, ਤੈਨੂੰ ਇਹ ਲਗਨ ਕਿੱਥੋਂ ਲੱਗੀ? ਆਂਦਾ ਗਿਆਨੀ ਜੀ ਮੈਨੂੰ ਇੱਕ ਮਾਤਾ ਤੋਂ ਲਗਨ ਲੱਗੀ ਆ, ਮੈਂ ਉਹ ਮਾਤਾ ਦੇ ਦਰਸ਼ਨ ਕਰਕੇ ਆਇਆ, ਉਹ ਮਾਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੀ ਆ, ਤੇ ਬੜਾ ਲੰਮਾ ਸਮਾਂ ਨੂੰ ਲਿਖਦੀ ਨੂੰ ਹੋ ਗਿਆ। ਮੈਂ ਉਸ ਮਾਤਾ ਦਾ ਐਡਰੈਸ ਲਿਆ ਤੇ ਹੁਸ਼ਿਆਰਪੁਰ ਅਸੀਂ ਪਹੁੰਚ ਗਏ, ਉਹਦੇ ਘਰ ਗਏ। ਮੈਂ ਕਿਹਾ ਮਾਤਾ ਜੀ ਤੁਹਾਡੇ ਅਸੀਂ ਦਰਸ਼ਨ ਕਰਨੇ ਚਾਹੁੰਦੇ ਹਾਂ। ਉਹ ਆਂਦੀ ਬੇਟਾ ਦਰਸ਼ਨ ਤੇ ਗੁਰੂ ਮਹਾਰਾਜ ਦੇ ਆਓ ਜੀ ਆਇਆਂ ਵੈਲਕਮ ਤੁਹਾਨੂੰ। ਮੈਂ ਕਿਹਾ ਮਾਤਾ ਜੀ ਤੁਹਾਡੇ ਕੋਲ ਗੁਰੂ ਸਾਹਿਬ ਬੜੀ ਵੱਡੀ ਸੇਵਾ ਲੈਣ ਡਿਆ, ਮੈਨੂੰ ਉੱਥੋਂ ਦੇ ਆਂਢੀਆਂ ਗੁਆਂਢ ਨੇ ਦੱਸਿਆ ਵੀ ਇਹ ਮਾਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖ ਰਹੀ ਆ। ਇੱਕ ਸਰੂਪ ਨੀ, ਸੁਣ ਕੇ ਤੁਸੀਂ ਹੈਰਾਨ ਰਹੋਗੇ, ਇੱਕ ਸਰੂਪ ਨੀ, 2 ਨੀ, 3 ਨੀ, 4 ਨੀ, 5 ਨੀ, 6 ਨੀ, ਉਸ ਮਾਤਾ ਨੇ 9 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ, 9 ਆਪਣੇ ਹਸਤ ਕਮਲਾਂ ਦੇ 9 ਸਰੂਪ।
ਸਤਿ ਸ੍ਰੀ ਅਕਾਲ।
ਜਿਹੜਾ ਪਿਛਲੀ ਦੀਵਾਲੀ ਉੱਤੇ ਸ੍ਰੀ ਹਰਿਮੰਦਰ ਸਾਹਿਬ ਆਪਾਂ ਉਤਲੀ ਮੰਜ਼ਿਲ ਤੇ ਜਾਣੇ ਆ ਨਾ, ਜਿਹੜਾ ਵੱਡੇ ਆਕਾਰ ਦਾ ਸਰੂਪ ਆ, ਉਸ ਮਾਤਾ ਦੀ ਲਿਖਤ ਆ ਜਿਹਦਾ 70 ਕਿਲੋ ਦੇ ਕਰੀਬ ਵਜ਼ਨ ਆ। ਪਿਛਲੀ ਦਿਵਾਲੀ ਤੇ ਪ੍ਰਕਾਸ਼ ਕੀਤਾ ਸੀ। ਮਾਤਾ ਨੇ 3 ਸਰੂਪਾਂ ਦਾ ਕਾਗਜ਼ ਲਿਆ ਕੇ ਘਰ ਵਿੱਚ ਰੱਖਿਆ ਤੇ ਅਰਦਾਸ ਕਰਦੀ, ਮਹਾਰਾਜ ਮੇਰੇ ਕੋਲ ਇਹ ਵੀ ਲਿਖਾ ਲੈ। ਮੈਂ ਕਿਹਾ ਮਾਤਾ ਜੀ ਤੁਹਾਨੂੰ ਕਿੰਨਾ ਚਿਰ ਲਿਖਦੀ ਨੂੰ ਹੋ ਗਿਆ? ਆਂਦੀ ਬੇਟਾ ਮੈਨੂੰ 35 ਵਰੇ ਲਿਖਦੀ ਨੂੰ ਹੋ ਗਏ, 35 ਵਰੇ। ਉਸ ਮਾਤਾ ਦੀ 72 ਵਰੇ ਉਮਰ ਹੈ, 72 ਵਰੇ। ਉਹਨੂੰ ਕੋਈ ਐਨਕ ਨਹੀਂ ਲੱਗੀ, ਉਹਦੇ ਹੱਥ ਵਿੱਚ ਕੋਈ ਡੰਗੋਰੀ ਨਹੀਂ। ਪੌੜੀਆਂ ਦੂਜੀ ਮੰਜ਼ਿਲ ਤੇ ਜਿੱਥੇ ਉਹ ਸਰੂਪ ਲਿਖਦੀ, ਇਸ ਤਰ੍ਹਾਂ ਚੜ੍ਹ ਜਾਂਦੀ, ਨੌਜਵਾਨ ਚੜ੍ਹ ਜਾਂਦੇ। ਉਦਮ ਕਰਿਆ ਕਰੋ, ਸਤਿਗੁਰੂ ਕਿਰਪਾ ਕਰੇ। ਗੁਰਦੁਆਰੇ ਸਾਹਿਬ ਦੇ ਹੈਡ ਗ੍ਰੰਥੀ ਸਾਹਿਬਾਨ ਆਏ ਆ, ਬੇਰ ਸਾਹਿਬ ਦੇ ਧੰਨਵਾਦ ਜਿਉਂ ਆਇਆ, ਗਿਆਨੀ ਸੁਰਜੀਤ ਸਿੰਘ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਤੋਂ, ਜਿੱਥੇ ਲੰਮਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦਾ ਬਤੀਤ ਕੀਤਾ, ਜਿਉਂ ਆਇਆ ਧੰਨਵਾਦ। ਆਹ ਬਾਬਾ ਦੀਪ ਸਿੰਘ ਜੀ, ਉਹ ਜਿਹੜੀ ਫਿਰ ਕੀਤੀ ਸੀ ਭਗਤੀ, ਉਹ ਭਗਤੀ ਦੀ ਉਹ ਸ਼ਕਤੀ ਨੇ ਸੀਸ ਤਲੀ ਤੇ ਚੁੱਕ ਲਿਆ। ਆਂਦੇ ਲੁਛ ਲੁਛ ਕਰਦਾ ਬਾਬਾ ਜੀ ਦਾ ਤਾਲੋ ਠੁਕਡੋਤਾ। ਬਾਬਾ ਦੀਪ ਸਿੰਘ ਜੀ ਖੱਬੀ ਤਲੀ ਤੇ ਰੱਖਿਆ ਸੀਸ, ਸੱਜੇ ਹੱਥ ਵਿੱਚ ਫੜ ਕੇ ਫਲਾਦੀ ਖੰਡਾ, ਕੌਮ ਦੀ ਅਗਵਾਈ ਕਰਦਾ ਆ, ਦੁਸ਼ਮਣਾਂ ਨੂੰ ਚਰੀ ਵਾਂਗ ਵੜਦਾ। ਕਿਸ ਤਰ੍ਹਾਂ ਗੁਰੂ ਕਾ ਹਰਿਮੰਦਰ ਅਜਾਰ ਕਰਾ ਰਿਹਾ, ਲੈਣਾ ਤੁਹਾਡੇ ਸਾਹਮਣੇ ਸਕੇ ਭਰਾਵਾਂ ਦੀ ਜੋੜੀ ਆਖਰੀ ਇੰਜ ਬਿਆਨ ਕਰ ਰਹੀ ਹੈ।
ਫਰਕ ਬੋਲੋ ਦਲੇਰ ਦੇ ਤੇ ਨੇਤਰ ਹੱਸੇ, ਧਰਮ ਮਰ ਕੇ ਮਰਨਾ ਲੋਕਾਂ ਨੂੰ ਦੱਸੇ।
ਓ ਖੰਡਾ ਦੁਲੇ ਮਰਦ ਦਾ ਨਿੱਘੇ ਨੂੰ ਲਾਵੇ, ਸੀਸ ਤਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ।
ਫਰਕ ਬੋਲੋ ਦਲੇਰ ਦੇ ਤੇ ਨੇਤਰ ਹੱਸੇ, ਧਰਮ ਮਰ ਕੇ ਮਰਨ ਨਾ ਲੋਕਾਂ ਨੂੰ ਦੱਸੇ।
ਓ ਖੰਡਾ ਦੁਲੇ ਮਰਦ ਦਾ ਨਿੱਘੇ ਨੂੰ ਲਾਵੇ, ਸੀਸ ਤਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ।
ਜਿਹੜਾ ਅੱਗੇ ਰੜਕਦਾ ਸਿੰਘ ਪਾਰ ਬੁਲਾਉਂਦਾ, ਬਿਜਲੀ ਵਾਂਗੂ ਉਸਦਾ ਖੰਡਾ ਲਹਿਰਾਉਂਦਾ।
ਉਸਦਾ ਚੱਲ ਕੇ ਹਰ ਰੂਪੇ ਖਾਵੇ, ਸੀਸ ਤਲੀ ਤੇ ਰੱਖ ਕੇ ਸਿੰਘ ਲੜਦੇ ਜਾਵੇ।
ਦੁਰਾਮ ਸਰ ਤੱਕ ਕੇ ਮਨ ਰਹਿਰਾਨੀ, ਦੁਰਾਮ ਸਰ ਤੱਕ ਕੇ ਮਨ ਰਹਿਰਾਨੀ, ਭੁੱਲੇਗਾ ਜਦ ਕਿਸ ਤਰ੍ਹਾਂ ਸਿੰਘ ਦੀ ਕੁਰਬਾਨੀ।
ਚੋਲਾ ਮੌਤ ਦਾ ਕੋਈ ਹਾਨ ਮਲਾਵੇ, ਹਾਂ ਸੀਸ ਤਲੀ ਤੇ ਰੱਖ ਕੇ ਸਿੱਖ ਲੜਦਾ ਜਾਵੇ।
ਕਈ ਹੰਕਾਰੀ ਆਣ ਕੇ ਸਨ ਜੋਰ ਜਮਾਨੇ, ਲੁਕ ਲੁਕ ਵਾਰ ਚਲਾਵਦੇ ਮੂਰੇ ਨਾ ਆਂਦੇ।
ਓ ਮਸ ਹਰੀ ਰਣ ਰੱਜ ਕੇ ਜਸ ਸਿੰਘ ਦਾ ਗਾਵੇ, ਸੀਸ ਤਲੀ ਤੇ ਸਿੰਘ ਲੜਦਾ ਜਾਵੇ।
ਪਾਜੀ ਰਣ ਚੋਂ ਨੱਸਦੇ ਸਿੰਘ ਵੱਧਦੇ ਜਾਂਦੇ, ਅੰਮ੍ਰਿਤਸਰ ਵਿੱਚ ਪਹੁੰਚ ਗਏ ਖੰਡੇ ਖੜਕਾਂਦੇ।
ਓ ਖੜਾ ਵਿਚੋਲਾ ਮੌਤ ਦਾ ਕੋਈ ਹਾਨ ਮਲਾਵੇ, ਸੀਸ ਤਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ।
ਪਹੁੰਚ ਗਿਆ ਟਿਕਾਣੇ, ਸੀਸ ਚੜਾਵਾ ਰੱਖਦਾ ਸਿੰਘ ਹੁਣ ਮਾਣੇ।
ਔਗਣ ਪਾਤਸ਼ਾਹ ਰੂਹ ਆਸ ਨਾਵੇ ਹੋ ਸੀਸ ਤਲੀ ਤੇ ਰੱਖ ਕੇ ਸਿੰਘ ਲੜਦੇ ਜਾਵੇ
ਨਹੀਂ ਮਸਾਲ ਜਹਾਨ ਵਿੱਚ ਜੋਦੇ ਜੀ ਡਿੱਟੀ ਤੁੰਬ ਦੀ ਰਹੂ ਮਨ ਜਗਤ ਦਾ ਕੁਰਬਾਨੀ ਮਿੱਠੀ
ਓ ਗਿਲ ਅਤੇ ਬਣਦੇ ਵੀ ਉਸ ਨੂੰ ਸੀਸ ਚੁਕਾਵੇ ਹਾਂ ਸੀਸ ਤਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ ਸੀਸ ਤਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ
ਬਾਬਾ ਦੀਪ ਸਿੰਘ ਬੁੱਢਾ ਜਿਹਾ ਏਕਲਾ ਸੀ ਵੱਢ ਕੇ ਸੁੱਟ ਦਿੱਤਾ ਉਹਦੇ ਨਾਲ ਦੇ ਆਖਿਆ ਰਾਜਾ ਕੀ ਵਿਗੜਿਆ ਉਹ ਫਿਰ ਉੱਠ ਕੇ ਲੜਨ ਲੱਗ ਪਿਆ ਉਹਨੇ ਆਖਿਆ ਕੱਲਾ ਹੀ ਘੋਰ ਵੀ ਕੋਈ ਉਹਨੇ ਆਖਿਆ ਉਹਨੇ ਇਕੱਲੇ ਨੇ ਪਿੱਛਾ ਪਾ ਕੇ ਨੀ ਸਾਨੂੰ ਵੇਖਣ ਦਿੱਤਾ ਸਾਨੂੰ ਮੈਂ ਉਹਦੇ ਨਾਲ ਦੇ ਸਾਥੀ ਵੀ ਉੱਠ ਪਿਆਉਣੇ ਆ ਜਿਹਨੂੰ ਕੌਮ ਦੀ ਜ਼ਿੰਦਗੀ ਆਉਂਦੇ ਹੈ ਉਹ ਹੈ ਤੁਹਾਡਾ ਇਤਿਹਾਸ ਨਾ ਕਿਸੇ ਤੇ ਵਾਅਦਾ ਕਰੋ ਨਾ ਵਾਅਦਾ ਜਰੋ ਸਿੱਖੀ ਵਿੱਚ ਪੂਰੇ ਹੋ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ ਤੋ ਗੁਰੂ ਕਿਰਪਾ ਕਰੇ ਡਾਕਟਰ ਤਰਸੇਮ ਸਿੰਘ ਜੀ ਰਤਨਪਾਲ ਸਿੰਘ ਜੀ ਬੜੇ ਚਾਅ ਦੇ ਨਾਲ ਫਰਮਾਇਸ਼ਾਂ ਬਹੁਤੀਆਂ ਦੀਆਂ ਜੀ ਸਰਦਾਰ ਸ਼ਿੰਗਾਰਾ ਸਿੰਘ ਦੀਆਂ ਬਲਕਾਰ ਸਿੰਘ ਦੀਆਂ ਪਰ ਸਮਾਂ ਕਿਸੇ ਨੂੰ ਆਗਿਆ ਨਹੀਂ ਦਿੰਦਾ ਬੜੇ ਸੁਲਝੇ ਤੇ ਸਿਆਣੇ ਸੈਕਟਰੀ ਸਾਹਿਬ ਆ ਜਿਹੜੇ ਸਮੇਂ ਦੀ ਬੜੀ ਵਧੀਆ ਵੰਡ ਕਰ ਰਹੇ ਆ ਗੁਰੂ ਕਿਰਪਾ ਕਰੇ ਮੈਂ ਨਾ ਜੇ ਪ੍ਰਚਾਰਕ ਲੇਟ ਵੀ ਹੋ ਜੇ ਤੇ ਉਹ ਤੁਹਾਨੂੰ ਬੋਰ ਨਹੀਂ ਹੋਣ ਦੇਣਗੇ ਬੜੇ ਸਿਆਣੇ ਉਹ ਸੈਕਟਰੀ ਸਾਹਿਬ ਆ ਧੰਨਵਾਦ ਕਰਦੇ ਸਾਰੀਆਂ ਸੰਗਤਾਂ ਦਾ ਭਾਈ ਸਤਨਾਮ ਸਿੰਘ ਜੀ ਰਾਈਵਾਲ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਆਈਆਂ ਸੰਗਤਾਂ ਵੱਲੋਂ ਜਿੰਨੇ ਵੀ ਆਏ ਤੁਸੀਂ ਸਭ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਈ ਹਰਜੀਤ ਸਿੰਘ ਜੀ ਸੈਕਟਰੀ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਅਲਾਊਸ ਕਰਕੇ ਦੱਸਣਗੇ ਅਜੇ ਦੀਵਾਨ ਦੀ ਸਮਾਪਤੀ ਨਹੀਂ ਹੋਈ ਗੁਰੂ ਕਿਰਪਾ ਕਰੇ ਸਾਡੇ ਤੋਂ ਬਾਅਦ ਤੁਹਾਡੀ ਬੀਬੀ ਦਲੇਰ ਕੌਰ ਆ ਰਹੀ ਆ ਉਹਨਾਂ ਨੇ ਵੀ ਤੁਹਾਡੀ ਸੇਵਾ ਕਰਨੀ ਆ ਆਓ ਸਾਰੀਆਂ ਸੰਗਤਾਂ ਫਤਿਹ ਬੁਲਾਓ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਬਹੁਤ ਹੀ ਮਹਾਨ ਵਡਮੁੱਲਾ ਇਤਿਹਾਸ